ਸਤਿਗੁਰੂ ਜੀ ਦੇ ਅਨਿੰਨ ਸੇਵਕ ਬਾਬਾ ਬਿਧੀ ਚੰਦ ਸਾਹਿਬ ਜੀ ਆਪਣੀ ਪ੍ਰੀਤ ਗੁਰੂ ਚਰਨਾਂ ਨਾਲ ਤੋੜ ਨਿਭਾਈ ਹੈ। ਸਰੀਰ ਤਿਆਗਣ ਦਾ ਸਮਾਂ ਆ ਗਿਆ ਹੈ, ਇਹ ਜਾਣ ਗਏ ਨੇ, ਬੁੱਝ ਗਏ ਨੇ। ਦਿਓ ਨਗਰ ਵਿਖੇ ਯੂਪੀ 'ਚ ਇੱਕ ਮੁਸਲਮਾਨ ਫਕੀਰ ਸੁੰਦਰ ਸ਼ਾਹ ਜੀ, ਜਿਨ੍ਹਾਂ ਨਾਲ ਬਾਬਾ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਅਸੀਂ ਸਰੀਰ ਤਿਆਗਾਂਗੇ ਤੁਹਾਡੇ ਕੋਲ ਆਵਾਂਗੇ, ਇੱਥੇ ਇਕੱਠੇ ਸਰੀਰ ਤਿਆਗਾਂਗੇ। ਆਪਣਾ ਉਹ ਬਚਨ ਪੂਰਾ ਕਰਨ ਲਈ ਗੁਰਦੇਵ ਕੋਲੋਂ ਆਗਿਆ ਲਈ ਹੈ। ਆਪਣੇ ਸਪੁੱਤਰ ਬਾਬਾ ਲਾਲ ਚੰਦ ਜੀ ਨੂੰ ਗੁਰੂ ਚਰਨੀ ਲਾਇਆ ਹੈ। ਆਖਿਆ, ਮਹਾਰਾਜ ਜਿਵੇਂ ਮੇਰੇ ਤੇ ਕਿਰਪਾ ਕੀਤੀ ਇਹਦੇ ਤੇ ਵੀ ਕਿਰਪਾ ਰੱਖਿਓ। ਛੇਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਔਰ ਆਖਿਆ, ਸਦਾ ਸਾਂਝ ਤੇਰੀ ਪੁਸ਼ਤੈਨੀ, ਨਿਭੈ ਗੁਰ ਘਰ ਸੰਗ ਸੁਖੈਨੀ। ਬਿਧੀ ਚੰਦ ਜੀ, ਤੁਹਾਡੀ ਪੁਸ਼ਤ ਦਰ ਪੁਸ਼ਤ ਜੋ ਗੁਰੂ ਘਰ ਨਾਲ ਸਾਂਝ ਹੈ ਉਹ ਬਣੀ ਰਹੇਗੀ ਤੇ ਸਦਾ ਨਿਭੇਗੀ। ਬਾਬਾ ਲਾਲ ਚੰਦ ਜੀ ਨੂੰ ਸਤਿਗੁਰਾਂ ਨੇ ਆਪਣੀ ਸੇਵਾ ਵਿਚ ਰੱਖ ਲਿਆ ਔਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਵਿਦਾਇਗੀ ਦਿੱਤੀ ਹੈ। ਗੁਰੂ ਚਰਨਾਂ ਦਾ ਧਿਆਨ, ਗੁਰਮੂਰਤ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਕੇ ਸਮੂਹ ਗੁਰਸਿੱਖਾਂ ਨੂੰ ਮਿਲ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਤੋਂ ਚਾਲਾ ਮਾਰਿਆ ਹੈ ਔਰ ਜਿੱਥੇ ਸੁੰਦਰ ਸ਼ਾਹ ਜੀ ਦਿਓ ਨਗਰ ਵਿਖੇ ਬਾਬਾ ਜੀ ਦੀ ਉਡੀਕ ਕਰ ਰਹੇ ਸਨ ਉੱਥੇ ਪੁੱਜੇ ਹਨ। ਆਓ, ਮਨ ਵਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਯੋ ਤੁਰਤ ਹੀ ਤਉਨੈ ਦੇਸ਼।
ਬਾਬਾ ਬਿਧੀ ਚੰਦ ਸਾਹਿਬ ਜੀ ਬੜੀ ਛੇਤੀ ਨਾਲ ਤੁਰਤ ਫੁਰਤੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਉਸ ਦੇਸ਼ ਚ ਪਹੁੰਚੇ ਹਨ ਜਿੱਥੇ ਬਾਬਾ ਸੁੰਦਰ ਸ਼ਾਹ ਜੀ ਦਾ ਨਿਵਾਸ ਹੈ।
ਜਹਾਂ ਸਿੱਖ ਸੁੰਦਰ ਸ਼ਾਹ ਵਿਸ਼ੇਸ਼।
ਸੁੰਦਰ ਸ਼ਾਹ ਜੀ ਜਿਹੜੇ ਗੁਰੂ ਘਰ ਦੇ ਸ਼ਰਧਾਲੂ ਹਨ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਪਿਆਰੇ ਹਨ। ਸੁੰਦਰ ਸ਼ਾਹ ਜੀ ਬਾਬਾ ਜੀ ਦੇ ਬਹੁਤ ਹੀ ਪਿਆਰੇ ਸੇਵਕ ਬਣ ਗਏ ਸਨ ਕਿਉਂਕਿ ਸੁੰਦਰ ਸ਼ਾਹ ਜੀ ਪੀਰ ਬੁੱਢਣ ਸ਼ਾਹ ਜੀ ਦੇ ਸੇਵਕ ਸਨ ਪਹਿਲਾਂ, ਤੇ ਪੀਰ ਬੁੱਢਣ ਸ਼ਾਹ ਜੀ ਗੁਰੂ ਘਰ ਦੇ ਸ਼ਰਧਾਲੂ ਸਨ, ਇਸ ਕਰਕੇ ਗੁਰੂ ਘਰ ਬਾਬਤ ਸੁੰਦਰ ਸ਼ਾਹ ਜੀ ਜਾਣਦੇ ਸਨ। ਤੋ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਇਹਨਾਂ ਦੇ ਮਨ ਚ ਬਹੁਤ ਜ਼ਿਆਦਾ ਅਦਬ ਤੇ ਸਤਿਕਾਰ ਹੈ।
ਜਿਮ ਜੋਗੇ ਸੁਰ ਲਾਏ ਧਿਆਨ।
ਸੁੰਦਰ ਸ਼ਾਹ ਜੀ ਸਮਾਧੀ ਲਾ ਕੇ ਬੈਠੇ ਸੀ ਆਨੰਦ ਵਿੱਚ, ਜਿਵੇਂ ਕੋਈ ਯੋਗੀਸ਼ਵਰ ਯੋਗ ਦੀ ਸਾਧਨਾ ਕਰਕੇ ਆਪਣੇ ਪ੍ਰਾਣਾਂ ਨੂੰ ਰੋਕ ਕੇ, ਸਵਾਸਾਂ ਨੂੰ ਰੋਕ ਕੇ ਆਪਣੇ ਧਿਆਨ ਨੂੰ ਆਪਣੇ ਨਿੱਜ ਸਰੂਪ ਦੇ ਵਿੱਚ ਟਿਕਾਉਂਦਾ ਹੈ ਔਰ ਉਹ ਸਮਾਧੀ ਸਥਿਤ ਹੋ ਜਾਂਦਾ ਹੈ। ਇਸੇ ਤਰ੍ਹਾਂ ਸੁੰਦਰ ਸ਼ਾਹ ਜੀ ਵੀ ਕਿਸੇ ਯੋਗੀਸ਼ਰ ਤੋਂ ਘੱਟ ਨਹੀਂ ਸਨ, ਉਹ ਵੀ ਸਮਾਧੀ ਵਿੱਚ ਹੀ ਸਥਿਤ ਹੋ ਕੇ ਬੈਠੇ ਹਨ।
ਬਿਧੀ ਚੰਦ ਕੋ ਰਹਿਓ ਅਰਾਧ।
ਔਰ ਬਾਬਾ ਬਿਧੀ ਚੰਦ ਸਾਹਿਬ ਦੀ ਅਰਾਧਨਾ ਕਰ ਰਹੇ ਸੀ ਸੁੰਦਰ ਸ਼ਾਹ ਜੀ, ਕਿਉਂਕਿ ਸੁੰਦਰ ਸ਼ਾਹ ਨੂੰ ਵੀ ਪਤਾ ਲੱਗ ਚੁੱਕਾ ਸੀ ਕਿ ਹੁਣ ਅਸੀਂ ਸਰੀਰ ਤਿਆਗਣਾ ਹੈ ਤੇ ਬਾਬਾ ਜੀ ਨਾਲ ਇਹਨਾਂ ਨੇ ਵੀ ਬਚਨ ਕੀਤਾ ਸੀ ਵੀ ਤੁਸੀਂ ਮੈਨੂੰ ਨਾਲ ਲੈ ਕੇ ਜਾਇਓ। ਇਸ ਕਰਕੇ ਸੁੰਦਰ ਸ਼ਾਹ ਜੀ ਹੁਣ ਬਾਬਾ ਜੀ ਦੀ ਅਰਾਧਨਾ ਕਰ ਰਹੇ ਸਨ, ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਸਿਮਰ ਰਹੇ ਨੇ, ਚੇਤੇ ਕਰ ਰਹੇ ਹਨ।
ਸਿਮਰਨ ਸਤਨਾਮ ਮੁਖ ਅੰਤਰ।
ਬਾਬਾ ਜੀ ਦਾ ਧਿਆਨ ਧਾਰ ਕੇ ਹਿਰਦੇ ਵਿੱਚ ਵਾਹਿਗੁਰੂ 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 ਦਾ ਜਾਪ ਉਹ ਸੁੰਦਰ ਸ਼ਾਹ ਜੀ ਜਪ ਰਹੇ ਸਨ, ਕਿਉਂਕਿ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਇਹਨਾਂ ਨੂੰ ਨਾਮ ਜਪਣ ਦਾ ਹੁਕਮ ਕੀਤਾ ਸੀ। ਤੋ ਨਾਮ ਦੀ ਸਾਧਨਾ ਕਰ ਰਹੇ ਸੀ ਸੁੰਦਰ ਸ਼ਾਹ ਜੀ, ਸਤਨਾਮ ਦਾ ਜਾਪ ਜਪ ਰਹੇ ਸਨ।
ਗੁਰੂ ਪਰਾਇਣ ਬੈਠ ਨਿਰੰਤਰ।
ਸਤਿਗੁਰੂ ਜੀ ਦੇ ਪਰਾਇਣ ਹੋ ਕੇ, ਗੁਰੂ ਅਧੀਨ ਹੋ ਕੇ ਬਾਬਾ ਸੁੰਦਰ ਸ਼ਾਹ ਜੀ ਬੜੇ ਆਨੰਦ ਵਿੱਚ ਟਿਕ ਕੇ ਬੈਠੇ ਹੋਏ ਨੇ।
ਕਹਿਓ ਜਾਏ ਉੱਠੀਏ ਮਮ ਪਿਆਰੇ।
ਸੁੰਦਰ ਸ਼ਾਹ ਜੀ ਬੈਠੇ ਹੋਏ ਅੱਖਾਂ ਬੰਦ ਸੀ, ਸਮਾਧੀ ਵਿੱਚ ਸਨ। ਇੰਨੇ ਨੂੰ ਬਾਬਾ ਬਿਧੀ ਚੰਦ ਸਾਹਿਬ ਜੀ ਉੱਥੇ ਪਹੁੰਚ ਗਏ, ਆਵਾਜ਼ ਮਾਰੀ, ਸੁੰਦਰ ਸ਼ਾਹ ਜੀ ਉੱਠੋ, ਨੇਤਰ ਖੋਲੋ, ਅਸੀਂ ਆ ਗਏ ਹਾਂ।
ਚੱਲ ਆਇਓ ਇਤ ਹੇਤ ਤੁਹਾਰੇ,
ਤੁਹਾਡੇ ਲਈ ਚੱਲ ਕੇ ਆਏ ਹਾਂ। ਓਦਾਂ ਸਾਡਾ ਇੱਥੇ ਆਉਣ ਦਾ ਕੋਈ ਪ੍ਰਯੋਜਨ ਕੋਈ ਮਨੋਰਥ ਨਹੀਂ ਸੀ, ਪਰ ਤੁਹਾਡੇ ਨਾਲ ਕੌਲ ਕੀਤਾ ਸੀ, ਇਕਰਾਰ ਕੀਤਾ ਸੀ, ਬਚਨ ਕੀਤਾ ਸੀ, ਇਸ ਕਰਕੇ ਅਸੀਂ ਇੱਥੇ ਚੱਲ ਕੇ ਆਏ ਹਾਂ।
ਜੋ ਤਕਰਾਰ ਤੋਹੇ ਸੰਗ ਕੀਨੋ,
ਜਿਹੜਾ ਤੇਰੇ ਨਾਲ ਇਕਰਾਰ ਕੀਤਾ ਸੀ, ਤੇਰੇ ਨਾਲ ਬਚਨ ਕੀਤਾ ਸੀ,
ਪਹੁੰਚਿਓ ਆਨ ਸਮਾਂ ਸੋ ਚੀਨੋ,
ਉਹ ਸਮਾਂ ਹੁਣ ਆ ਪਹੁੰਚਿਆ। ਜਿਸ ਸਮੇਂ ਲਈ ਇਕਰਾਰ ਕੀਤਾ ਸੀ ਉਹ ਸਮਾਂ ਹੁਣ ਆਣ ਪਹੁੰਚਿਆ ਹੈ।
ਜਬ ਹੈ ਸ਼੍ਰੋਣ ਮਹਿ ਸ਼ਬਦ ਪ੍ਰਵੇਸ਼ਾ,
ਬਾਬਾ ਬਿਧੀ ਚੰਦ ਸਾਹਿਬ ਜੀ ਦੇ ਬਚਨ ਜਦੋਂ ਬਾਬਾ ਸੁੰਦਰ ਸ਼ਾਹ ਜੀ ਦੇ ਕੰਨਾਂ ਵਿਚ ਪਏ, ਆਪਣੇ ਕੰਨਾਂ ਵਿਚ ਬਾਬਾ ਜੀ ਦੇ ਬਚਨ ਸੁਣੇ,
ਛੁਬਿਓ ਰਿਦਾ ਜਿਹੇ ਸ਼ਾਂਤ ਵਿਸ਼ੇਸ਼ਾ,
ਰਿਦਾ ਬਿਲਕੁਲ ਟਿਕਿਆ ਹੋਇਆ ਸੀ, ਸ਼ਾਂਤ ਸੀ। ਇਕਦਮ ਜਦੋਂ ਕੰਨਾਂ ਵਿਚ ਆਵਾਜ਼ ਪਈ ਤੋ ਸੁਰਤੀ ਬਾਹਰ ਮੁਖੀ ਹੋਈ, ਨੇਤਰ ਖੋਲੇ,
ਕਮਲ ਬਿਲੋਚਨ ਖੋਲ ਵਿਲੋਕਾ,
ਆਪਣੇ ਕਮਲ ਸਰੀਖੇ ਬੜੇ ਸੁੰਦਰ ਨੇਤਰ ਸੀ ਬਾਬਾ ਸੁੰਦਰ ਸ਼ਾਹ ਜੀ ਦੇ, ਉਹ ਕਮਲ ਸਰੀਖੇ ਸੁੰਦਰ ਨੇਤਰ ਸੁੰਦਰ ਸ਼ਾਹ ਜੀ ਨੇ ਖੋਲੇ,
ਆਗੇ ਖਰੋ ਗੁਰੂ ਹੱਥ ਸ਼ੋਕਾ,
ਅੱਗੇ ਵੇਖਿਆ ਕਿ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਜੋ ਛੇਵੇਂ ਪਾਤਸ਼ਾਹ ਜੀ ਦੀ ਅਰਾਧਨਾ ਕਰਦਿਆਂ ਗੁਰੂ ਰੂਪ ਹੀ ਹੋ ਚੁੱਕੇ ਸਨ। ਮਹਾਰਾਜ ਛੇਵੇਂ ਪਾਤਸ਼ਾਹ ਨੇ ਵਚਨ ਵੀ ਕਹੇ ਸੀ, ਬਿਧੀ ਚੰਦ ਜੀ ਤੁਹਾਡੇ ਵਿੱਚ ਔਰ ਮੇਰੇ ਚ ਕੋਈ ਭੇਦ ਨਹੀਂ ਰਿਹਾ, ਕੋਈ ਫਰਕ ਨਹੀਂ ਰਿਹਾ। ਤੋ ਬਾਬਾ ਸੁੰਦਰ ਸ਼ਾਹ ਜੀ ਨੂੰ ਬਾਬਾ ਬਿਧੀ ਚੰਦ ਸਾਹਿਬ ਵਿੱਚੋਂ ਸਤਿਗੁਰਾਂ ਦੇ ਹੀ ਦਰਸ਼ਨ ਹੋ ਰਹੇ ਨੇ।
ਪਾਗ ਪੰਕਜ ਪਰ ਸੀਸ ਨਿਵਾਇਓ,
ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸੁੰਦਰ ਸ਼ਾਹ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਬੜੇ ਅਦਬ ਨਾਲ ਮੱਥਾ ਟੇਕਿਆ ਹੈ।
ਧੂਲ ਲੀਨ ਮੁਖ ਚੱਖ ਪਰ ਲਾਇਓ,
ਔਰ ਬਾਬਾ ਜੀ ਦੇ ਚਰਨਾਂ ਦੀ ਜਿਹੜੀ ਧੂੜੀ ਸੀ ਉਹ ਸੁੰਦਰ ਸ਼ਾਹ ਜੀ ਨੇ ਆਪਣੇ ਮੱਥੇ ਤੇ ਲਾਈ, ਆਪਣੇ ਨੇਤਰਾਂ ਤੇ ਲਾਈ ਹੈ।
ਧੰਨ ਭਾਗ ਮੈਂ ਭਇਓ ਕਿਰਤਾਰਥ,
ਔਰ ਕਹਿਣ ਲੱਗੇ ਜੀ ਮੇਰੇ ਧੰਨ ਭਾਗ, ਮੇਰੇ ਅਹੋ ਭਾਗ, ਮੇਰਾ ਜੀਵਨ ਕਿਰਤਾਰਥ ਹੋ ਗਿਆ ਹੈ, ਮੇਰੀ ਜ਼ਿੰਦਗੀ ਸਫਲ ਹੋ ਗਈ, ਜੀਵਨ ਧਨ ਹੋ ਗਿਆ, ਅੱਜ ਮੇਰਾ ਮਰਨਾ ਵੀ ਸਫਲ ਹੋ ਜਾਏਗਾ।
ਪਹੁੰਚ ਦੂਰ ਤੇ ਕਰਿਓ ਸਕਾਰਥ,
ਤੁਸੀਂ ਬਹੁਤ ਦੂਰੋਂ ਚੱਲ ਕੇ ਆਇਓ ਬਾਬਾ ਜੀ, ਔਰ ਆਣ ਕੇ ਤੁਸੀਂ ਮੈਨੂੰ ਸਕਾਰਥ ਕੀਤਾ, ਮੇਰਾ ਜੀਵਨ ਸਕਾਰਥਾ ਕੀਤਾ ਹੈ।
ਰਹਿਓ ਪ੍ਰਤੀਖਤ ਤੁਮ ਆਗਮਨੂ,
ਮੈਂ ਤੁਹਾਡੀ ਉਡੀਕ ਕਰ ਰਿਹਾ ਸੀ, ਤੁਹਾਡਾ ਆਗਮਨ ਚਿਤਵ ਰਿਹਾ ਸੀ, ਆਪ ਜੀ ਨੂੰ ਯਾਦ ਕਰਕੇ ਅਰਾਧ ਰਿਹਾ ਸੀ।
ਹਿਰਿਓ ਧਿਆਨ ਧਰ ਮੈਂ ਇੱਕ ਭਵਨੂ,
ਆਪ ਜੀ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਕੇ ਮੈਂ ਇੱਕ ਘਰ ਵਿਚ ਇੱਕ ਜਗ੍ਹਾ ਤੇ ਟਿਕ ਕੇ ਬੈਠਾ ਹੋਇਆ ਸੀ।
ਬਚਨ ਸੰਭਾਰ ਆਪ ਹੋ ਆਏ,
ਬਾਬਾ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਕਿ ਤੁਸੀਂ ਆਪਣਾ ਬਚਨ ਸੰਭਾਲ ਕੇ ਆਪਣੇ ਬਚਨ ਦੀ ਪਾਲਣਾ ਕਰਕੇ ਮੇਰੇ ਕੋਲ ਇੱਥੇ ਚੱਲ ਕੇ ਆਏ ਹੋ।
ਅੰਤ ਸਮੇਂ ਨਿਜ ਸਾਥ ਮਿਲਾਏ,
ਔਰ ਅੰਤਮ ਸਮੇਂ ਤੁਸੀਂ ਮੈਨੂੰ ਆਪਣੇ ਨਾਲ ਮਿਲਾ ਲਿਆ, ਆਪਣੇ ਨਾਲ ਰਲਾ ਲਿਆ ਹੈ, ਬਸ ਇਹੀ ਮੇਰੀ ਕਾਂਖਾ ਸੀ, ਇਹੀ ਮੇਰੀ ਇੱਛਾ ਸੀ ਜੋ ਤੁਸੀਂ ਆ ਕੇ ਪੂਰੀ ਕਰ ਦਿੱਤੀ ਹੈ।
ਬੈਠਿਓ ਬਿਧੀ ਚੰਦ ਤਬ ਭਾਖਾ,
ਬਾਬਾ ਬਿਧੀ ਚੰਦ ਸਾਹਿਬ ਜੀ ਬੈਠ ਗਏ ਜਿੱਥੇ ਸੁੰਦਰ ਸ਼ਾਹ ਜੀ ਬੈਠੇ ਸੀ, ਨਾਲ ਹੀ ਮਹਾਰਾਜ ਜੀ ਦੇ ਬਾਬਾ ਸੁੰਦਰ ਸ਼ਾਹ ਜੀ ਦੇ ਪਾਸ ਬੈਠ ਗਏ।
ਪੂਰਨ ਕੀਨ ਤੋਹੇ ਅਬ ਕਾਂਖਾ,
ਕਹਿਣ ਲੱਗੇ ਸੁੰਦਰ ਸ਼ਾਹ ਅਸੀਂ ਤੇਰੀ ਕਾਂਖਾ ਤੇਰੀ ਕਾਮਨਾ ਪੂਰੀ ਕਰ ਦਿੱਤੀ ਹੈ, ਜੋ ਤੇਰੇ ਮਨ ਦੀ ਇੱਛਾ ਸੀ ਕਿ ਅਸੀਂ ਆਈਏ ਜਦੋਂ ਆਪਾਂ ਸਰੀਰ ਤਿਆਗੀਏ ਇਕੱਠੇ ਤਿਆਗੀਏ, ਤੇਰੇ ਮਨ ਦੀ ਉਹ ਕਾਂਖਾ ਅਸੀਂ ਆਣ ਕੇ ਪੂਰਨ ਕਰ ਦਿੱਤੀ ਹੈ, ਔਰ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਨਾਲ ਪੂਰਨ ਹੋਈ ਹੈ।
ਭੌਤਕ ਤਨੂ ਅੰਤ ਇਸ ਹੇਰਾ,
ਆ ਜਿਹੜਾ ਪੰਜ ਭੌਤਕ ਸਰੀਰ ਹੈ ਤਨ ਹੈ, ਇਹਦਾ ਹੁਣ ਅੰਤਮ ਸਮਾਂ ਨੇੜੇ ਹੈ।
ਮ੍ਰਿਤੂ ਸਮਾਂ ਮੇਰਾ ਔਰ ਤੇਰਾ,
ਮ੍ਰਿਤੂ ਦਾ ਜਿਹੜਾ ਸਮਾਂ ਹੈ, ਮੌਤ ਦਾ ਮੇਰਾ ਔਰ ਤੇਰਾ। ਹਾਂਜੀ,
ਇਸੀ ਹੇਤ ਮੈਂ ਤੂਰਨ ਆਵਾ,
ਹੁਣ ਆ ਪੁੱਜਾ ਹੈ, ਇੱਕੋ ਸਮਾਂ ਇੱਕੋ ਵੇਲੇ ਚ ਇੱਕੋ ਘੜੀ ਚ ਇੱਕੋ ਪਲ ਵਿਚ ਜਦੋਂ ਤੂੰ ਸਰੀਰ ਤਿਆਗਣਾ ਉਦੋਂ ਹੀ ਅਸੀਂ ਤਿਆਗਣਾ ਹੈ, ਇਕੱਠੇ ਹੀ ਆਪਣੇ ਸਵਾਸ ਛੁੱਟਣੇ ਹਨ।
ਚਾਹਤ ਤੋ ਕਹੋ ਸੰਗ ਰਲਾਵਾ,
ਹੁਣ ਅਸੀਂ ਤੈਨੂੰ ਆਪਣੇ ਨਾਲ ਰਲਾਣਾ ਚਾਹੁੰਦੇ ਹਾਂ, ਆਪਣੇ ਨਾਲ ਲਿਜਾਣਾ ਚਾਹੁੰਦੇ ਹਾਂ। ਜਿੱਥੇ ਅਸੀਂ ਜਾਣਾ ਉੱਥੇ ਅਸੀਂ ਤੁਹਾਨੂੰ ਨਾਲ ਲੈ ਕੇ ਜਾਣਾ ਹੈ।
ਸ਼੍ਰੀ ਨਾਨਕ ਕੋ ਲੈ ਕਰ ਨਾਮੂ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਨਾਮ ਜਪੋ। ਸੁੰਦਰ ਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਅਰਾਧਨਾ ਕਰੋ।
ਹਿਰਦੈ ਧਰਹੋ ਮੂਰਤ ਅਬਿਰਾਮੂ,
ਔਰ ਸਤਿਗੁਰੂ ਜੀ ਦੀ ਮੂਰਤ ਦਾ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਰੂਪ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰੋ।
ਤਨ ਕਹੋ ਤਿਆਗ ਹੋ ਚਲਹੋ ਸੁਖੈਨ,
ਗੁਰੂ ਸਾਹਿਬ ਜੀ ਦੀ ਮੂਰਤ ਨੂੰ ਹਿਰਦੇ ਚ ਵਸਾ ਕੇ ਆਪਣਾ ਇਹ ਪੰਜ ਭੂਤਕ ਤਨ ਤਿਆਗੋ, ਔਰ ਸੁਖੈਨ ਹੀ ਉੱਥੇ ਚੱਲੋ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬਿਰਾਜਦੇ ਹਨ, ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਵਾਸਾ ਹੈ।
ਪਹੁੰਚੋ ਸਾਦਰ ਸਤਿਗੁਰ ਐਨ,
ਸਤਿਗੁਰਾਂ ਦੇ ਘਰ ਵਿੱਚ ਸਤਿਕਾਰ ਨਾਲ ਪਹੁੰਚੋਗੇ, ਤੁਸੀਂ ਅਦਬ ਦੇ ਨਾਲ ਜਾਓਗੇ।
ਇੱਕ ਜਾਮ ਅਬ ਬੈਸ ਹਮਾਰੀ,
ਸੁੰਦਰ ਸ਼ਾਹ ਜੀ ਇੱਕ ਪੈਰ ਆਪਣੀ ਜੀਵਨ ਦੀ ਲੀਲਾ ਹੋਰ ਰਹਿੰਦੀ ਹੈ, ਇੱਕ ਪੈਰ ਹੀ ਤੁਹਾਡਾ ਬਾਕੀ ਹੈ, ਇੱਕ ਪੈਰ ਹੀ ਸਾਡਾ ਬਾਕੀ ਹੈ। ਇੱਕ ਪੈਰ ਵਿੱਚ 3 ਘੰਟੇ ਹੁੰਦੇ ਹਨ, ਕਹਿੰਦੇ ਇੱਕ ਪੈਰ ਦਾ ਜੀਵਨ ਤੁਹਾਡਾ ਬਾਕੀ ਆ, ਓਨਾ ਹੀ ਸਾਡਾ ਬਾਕੀ ਹੈ।
ਤੈਸੇ ਜਨ ਰਹੀ ਤੁਮਾਰੀ,
ਜਿੰਨੀ ਸਾਡੀ ਆਯੂ ਹੈ ਓਨੀ ਤੇਰੀ ਰਹਿੰਦੀ ਹੈ।
ਉਠੋ ਇਸ਼ਨਾਨ ਠਾਨ ਕੁਛ ਦੱਸ ਹੋ,
ਉਠੋ ਸੁੰਦਰ ਸ਼ਾਹ ਜੀ ਇਸ਼ਨਾਨ ਪਾਨ ਕਰੋ, ਤੇ ਇਸ਼ਨਾਨ ਪਾਨ ਕਰਕੇ ਵਿਛਾਈ ਕਰੋ, ਜਿਹਦੇ ਤੇ ਆਪਾਂ ਸਰੀਰ ਤਿਆਗਣਾ ਲੇਟ ਕੇ, ਉਹਦੇ ਪ੍ਰਬੰਧ ਵਾਸਤੇ ਉਹਦੀ ਵਿਛਾਈ ਆਦਿਕ ਦਾ ਪ੍ਰਬੰਧ ਕਰੋ।
ਬਿਨਾ ਤਰਾਸ ਗੁਰ ਆਸ ਹੁਲਾਸ ਹੋ,
ਮਨ ਚ ਕੋਈ ਡਰ ਕੋਈ ਭੈ ਨਹੀਂ ਰੱਖਣਾ, ਗੁਰੂ ਸਾਹਿਬ ਜੀ ਦਾ ਦਿਲਾਸਾ ਰੱਖ ਕੇ, ਸਤਿਗੁਰੂ ਜੀ ਦਾ ਭਰੋਸਾ ਰੱਖ ਕੇ ਸਾਰੇ ਕਾਰਜ ਕਰੋ।
ਸੁਣ ਆਨੰਦ ਕਰ ਸੁੰਦਰ ਸ਼ਾਹੂ,
ਬਾਬਾ ਜੀ ਦੇ ਬਚਨ ਸੁਣ ਕੇ ਸੁੰਦਰ ਸ਼ਾਹ ਜੀ ਬੜੇ ਆਨੰਦਿਤ ਹੋਏ, ਬਹੁਤ ਹੀ ਖੇੜੇ ਵਿੱਚ ਆਏ।
ਵਧੀ ਚੌਂਪ ਚੱਲ ਬੇ ਗੁਰ ਪਾਹੂ,
ਚਾਹ ਵੱਧ ਗਿਆ ਮਨ ਚ ਕਿ ਛੇਤੀ ਨਾਲ ਆਪਣੇ ਸਾਹਿਬ ਕੋਲ ਜਾਈਏ, ਜਿੱਥੇ ਸਤਿਗੁਰੂ ਜੀ ਦਾ ਵਾਸ ਹੈ ਉਥੇ ਛੇਤੀ ਨਾਲ ਪੁੱਜੀਏ, ਛੇਤੀ ਨਾਲ ਜਾਈਏ।
ਉਠ ਦੋਨੋ ਤਬ ਨਿਰਮਲ ਪਾਣੀ,
ਸੁੰਦਰ ਸ਼ਾਹ ਜੀ ਵੀ ਉੱਠੇ, ਬਾਬਾ ਬਿਧੀ ਚੰਦ ਸਾਹਿਬ ਜੀ ਵੀ ਉੱਠੇ, ਉੱਠ ਕੇ ਨਿਰਮਲ ਸਵੱਛ ਜਲ ਲਿਆ ਹੈ।
ਕਰ ਇਸ਼ਨਾਨ ਪਾਵਨ ਤਾ ਠਾਨੀ,
ਉਹਨਾਂ ਨੇ ਜਲ ਲੈ ਕੇ ਇਸ਼ਨਾਨ ਕੀਤਾ, ਤਨ ਨੂੰ ਪਾਵਨ ਕੀਤਾ ਇਸ਼ਨਾਨ ਕਰਕੇ।
ਕੁਛ ਕੇ ਆਸ ਤਰਨ ਜੁਗ ਕੀਨੇ,
ਦੋਨਾਂ ਦੇ ਆਸਣ ਵਿੱਚ ਗਏ। ਬਾਬਾ ਸੁੰਦਰ ਸ਼ਾਹ ਜੀ ਨੇ ਬਾਬਾ ਬਿਧੀ ਚੰਦ ਵਾਸਤੇ ਵੀ ਥੱਲੇ ਭੁੰਜਿਆ ਆਸਣ ਲਾ ਦਿੱਤਾ, ਔਰ ਆਪਣਾ ਵੀ ਕੁਝ ਫਰਕ ਦੇ ਨਾਲ ਆਸਣ ਥੱਲੇ ਜ਼ਮੀਨ ਤੇ ਹੀ ਵਿਛਾ ਲਿਆ।
ਕੁਛ ਕ ਫਰਕ ਸੋ ਦੋਨ ਅਸੀਨੇ,
ਤੇ ਕੁਝ ਕ ਫਰਕ ਪਾ ਕੇ, ਥੋੜਾ ਜਿਹਾ ਫਰਕ 2-4 ਫੁੱਟ ਦਾ ਕੁਝ ਕ ਫਰਕ ਤੇ ਬਾਬਾ ਸੁੰਦਰ ਸ਼ਾਹ ਜੀ ਲੇਟ ਗਏ, ਕੁਝ ਫਰਕ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਆਪਣੇ ਆਸਣ ਤੇ ਜ਼ਮੀਨ ਤੇ ਲੇਟ ਗਏ, ਜਪਜੀ ਸਾਹਿਬ ਦਾ ਪਾਠ ਕੀਤਾ ਤੇ ਲੇਟ ਗਏ।
ਸ਼੍ਰੀ ਹਰਿ ਗੋਬਿੰਦ ਸੋ ਜਸ ਉਚਾਰਾ,
ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਬਾਬਾ ਬਿਧੀ ਚੰਦ ਸਾਹਿਬ ਨੇ ਗਾਈ। 6ਵੇਂ ਪਾਤਸ਼ਾਹ ਆਪ ਜੀ ਦੀਆਂ ਵੱਡੀਆਂ ਵਡਿਆਈਆਂ ਹਨ, ਆਪ ਜੀ ਦੀ ਸੇਵਾ ਘਾਲਣਾ ਘਾਲਦਿਆਂ, ਆਪ ਜੀ ਦੇ ਪਹਿਰੇ ਵਿੱਚ ਰਹਿੰਦਿਆਂ ਮੇਰੇ ਕੋਲੋਂ ਹੋ ਗਈਆਂ ਹੋਣਗੀਆਂ ਬੇਅੰਤ ਭੁੱਲਾਂ, ਆਪ ਜੀ ਨੇ ਖਿਮਾ ਕਰ ਦੇਣੀਆਂ। ਇਉਂ ਕਹਿੰਦਿਆਂ ਗੁਰੂ ਸਾਹਿਬ ਜੀ ਦੀ ਉਪਮਾ ਕਰਦਿਆਂ ਕਰਦਿਆਂ,
ਨਿਜ ਦਾਸਨ ਪਰ ਦਿਆਲ ਉਦਾਰਾ,
ਇਹ ਸਤਿਗੁਰੂ 6ਵੇਂ ਪਾਤਸ਼ਾਹ ਤੁਸੀਂ ਆਪਣਿਆਂ ਦਾਸਾਂ ਤੇ ਬੜੇ ਹੀ ਦਿਆਲੂ ਹੋ, ਆਪਣਿਆਂ ਸੇਵਕਾਂ ਤੇ ਬਹੁਤ ਹੀ ਕਿਰਪਾ ਕਰਦੇ ਹੋ।
ਲੋਕ ਪਰਲੋਕ ਸਹਾਇਕ ਭਾਰੇ,
ਮਹਾਰਾਜ ਜੀ ਤੁਸੀਂ ਆਪਣੇ ਸੇਵਕਾਂ ਦੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਹਾਇਕ ਹੁੰਦੇ ਹੋ, ਦੋਹਾਂ ਜਹਾਨਾਂ ਚ ਆਪਣੇ ਸੇਵਕਾਂ ਦੇ ਸਹਾਇਕ ਤੇ ਮਦਦਗਾਰ ਹੋ।
ਸੇਵਕ ਆਪਣੇ ਹਜ਼ਾਰਾਂ ਹੋ ਤਾਰੇ,
ਤੁਸੀਂ ਆਪਣੇ ਹਜ਼ਾਰਾਂ ਹੀ ਸੇਵਕਾਂ ਨੂੰ ਤਾਰਿਆ, ਹਜ਼ਾਰਾਂ ਹੀ ਸੇਵਕਾਂ ਦਾ ਪਾਰ ਉਤਾਰਾ ਕੀਤਾ ਹੈ।
ਬਚਨ ਬਿਲਾਸ ਏਵ ਕੁਛ ਕਰੇ,
ਏਦਾਂ ਕੁਝ ਕ ਬਚਨ ਬਿਲਾਸ ਬਾਬਾ ਸੁੰਦਰ ਸ਼ਾਹ ਜੀ ਨਾਲ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਕੀਤੇ। ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਕਈ ਸੁਣੀ,
ਪੁੰਨ ਦ੍ਰਿਗ ਮੂੰਦ ਧਿਆਨ ਕੋ ਧਰੇ,
ਨੇਤਰ ਮੁੰਦ ਕੇ ਅੱਖਾਂ ਮੀਚ ਕੇ ਬਾਬਾ ਬਿਧੀ ਚੰਦ ਜੀ ਔਰ ਬਾਬਾ ਸੁੰਦਰ ਸ਼ਾਹ ਜੀ ਦੋਨਾਂ ਨੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕੀਤਾ, ਨੇਤਰਾਂ ਵਿੱਚ ਵਸਾਇਆ।
ਨਿਜ ਨਿਜ ਬਦਨ ਛਾਦ ਪੁੰਨ ਲੀਨੇ,
ਚਾਦਰਾ ਲਿਆ ਹੋਇਆ ਸੀ ਉਹ ਚਾਦਰੇ ਨਾਲ ਆਪਣਾ ਚਿਹਰਾ ਵੀ ਢੱਕ ਲਿਆ ਦੋਨਾਂ ਨੇ। ਬਾਬਾ ਬਿਧੀ ਚੰਦ ਜੀ ਨੇ ਵੀ ਚਾਦਰਾ ਆਪਣੇ ਚਿਹਰੇ ਤੇ ਲੈ ਲਿਆ ਔਰ ਸੁੰਦਰ ਸ਼ਾਹ ਜੀ ਨੇ ਵੀ ਚਾਦਰੇ ਦੇ ਨਾਲ ਆਪਣਾ ਮੂੰਹ ਢੱਕ ਲਿਆ।
ਆਸ ਤਰਨ ਪਰ ਪੌੜਨ ਕੀਨੇ,
ਥੱਲੇ ਜਿਹੜੀ ਵਿਛਾਈ ਕੀਤੀ ਸੀ ਉਸ ਵਿਛਾਈ ਦੇ ਉੱਤੇ ਲੇਟ ਗਏ ਨੇ।
ਤਜ ਸੁਖੇਨ ਪ੍ਰਾਨ ਪੁੰਨ ਦੌਨ,
ਦੋਨਾਂ ਨੇ ਬੜੇ ਸੁਖੈਨ ਢੰਗ ਨਾਲ, ਕੋਈ ਬਹੁਤਾ ਸਮਾਂ ਨਹੀਂ ਲੱਗਾ। ਇਹਨੂੰ ਕਹਿੰਦੇ ਆ ਖਾਲਸਾ ਜੀ ਸਹਿਲਾ ਮਰਨਾ ਹੋਏ। ਆਮ ਕਰਕੇ ਜਿਹੜਾ ਕੋਈ ਸੁੱਤਾ ਰਹਿ ਜੇ ਕਹਿੰਦੇ ਜੀ ਬੜੀ ਸੁਖਾਲੀ ਮੌਤ ਆਈ, ਪਰ ਖਾਲਸਾ ਜੀ ਸਹਿਲਾ ਮਰਨਾ ਇਹ ਹੈ ਕਿ ਆਪਣੇ ਮਾਲਕ ਦਾ ਧਿਆਨ ਧਾਰਦਿਆਂ ਇੱਕ ਅੱਖ ਦੇ ਫੋੜ ਵਿੱਚ ਆਪਣਾ ਤਨ ਤਿਆਗ ਦੇਣਾ, ਇਹਨੂੰ ਸਹਿਲਾ ਮਰਨਾ ਕਹਿੰਦੇ ਹਨ। ਸੁੱਤਾ ਪਿਆ ਰਹਿ ਜੇ ਉਹ ਸਹਿਲਾ ਮਰਨਾ ਨਹੀਂ ਹੈ, ਇਹ ਸਹਿਲਾ ਮਰਨਾ ਕਿ ਆਪਣੇ ਮਾਲਕ ਦਾ ਚਿੰਤਨ ਕਰਦਿਆਂ, ਉਹਦੀ ਸਿਫਤ ਕਰਦਿਆਂ, ਉਹਦੇ ਧਿਆਨ ਵਿੱਚ ਸੁਰਤ ਨੂੰ ਜੋੜਦਿਆਂ ਤਨ ਦਾ ਛੁੱਟ ਜਾਣਾ। ਦੋਨਾਂ ਹੀ ਮਹਾਂਪੁਰਖਾਂ ਨੇ ਇੱਕ ਅੱਖ ਦੇ ਫੋਰ ਵਿੱਚ ਸੁਖੈਨ ਹੀ ਆਪਣੇ ਤਨ ਆਪਣੇ ਸਰੀਰ ਤਿਆਗ ਦਿੱਤੇ।
ਮੰਗਲ ਭਇਓ ਦੇਵ ਤਨ ਭਾਉਣ,
ਉਧਰ ਦੇਵਤਿਆਂ ਦੇ ਘਰ ਵਿੱਚ ਮੰਗਲਾਚਾਰ ਹੋਏ, ਦੇਵਤੇ ਆਪ ਪਹੁੰਚੇ ਵਿਬਾਨ ਲੈ ਕੇ ਆਕਾਸ਼ ਮੰਡਲ ਵਿੱਚ, ਬੜੇ ਮੰਗਲਾਚਾਰ ਹੋਏ ਕਿ ਇਤਨੇ ਵੱਡੇ ਮਹਾਂਪੁਰਖ ਬਾਬਾ ਬਿਧੀ ਚੰਦ ਸਾਹਿਬ ਜੀ ਜੈਸੇ ਮਹਾਂਪੁਰਖ ਸੱਚਖੰਡ ਜਾਣ ਲੱਗੇ ਹਨ। ਤੋ ਕਹਿੰਦੇ ਦੇਵਤਿਆਂ ਦੇ ਘਰਾਂ ਵਿੱਚ ਵੀ ਮੰਗਲਾਚਾਰ ਹੋਏ।
ਹਿਤ ਆਦਰ ਕੇ ਆਗੇ ਆਏ,
ਆਦਰ ਕਰਨ ਲਈ, ਸਨਮਾਨ ਕਰਨ ਲਈ ਉਹ ਦੇਵਤੇ ਆਪੋ ਆਪਣੀਆਂ ਪੁਰੀਆਂ ਚੋਂ ਨਿਕਲ ਕੇ ਅੱਗੇ ਆਏ ਹਨ। ਖਾਲਸਾ ਜੀ ਕੋਈ ਵੀ ਮਹਾਂਪੁਰਖ ਹੁੰਦਾ, ਕੋਈ ਵੀ ਤਤ ਪੁਰਸ਼ ਹੁੰਦਾ, ਬ੍ਰਹਮ ਗਿਆਨੀ ਮਹਾਂਪੁਰਖ ਹੁੰਦਾ, ਆਤਮ ਗਿਆਨੀ ਮਹਾਂਪੁਰਖ ਹੁੰਦਾ, ਉਹਦੇ ਜਨਮ ਨਾਲੋਂ ਉਹਦੇ ਸਰੀਰ ਤਿਆਗਣ ਦਾ ਦਿਨ ਜ਼ਿਆਦਾ ਵੱਡਾ ਹੁੰਦਾ। ਉਹਦੇ ਜਨਮ ਨਾਲੋਂ ਜਿਸ ਦਿਨ ਉਹ ਸਰੀਰ ਤਿਆਗਦਾ ਹੈ ਉਹ ਦਿਨ ਜ਼ਿਆਦਾ ਮਹੱਤਵ ਰੱਖਦਾ, ਉਹ ਦਿਨ ਜ਼ਿਆਦਾ ਵੱਡਾ ਹੁੰਦਾ, ਕਿਉਂਕਿ ਉਸ ਦਿਨ ਉਹ ਆਪਣੇ ਸਰੀਰ ਦੇ ਪਰਦੇ ਤੋਂ ਰਹਿਤ ਹੋ ਕੇ ਨਿਰਾਕਾਰ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਚ ਅਭੇਦ ਹੁੰਦਾ। ਉਹ ਵਿਵਾਹ ਦਾ ਦਿਨ ਹੈ, ਉਹ ਆਨੰਦ ਕਾਰਜਾਂ ਦਾ ਦਿਨ ਹੈ, ਜਿਸ ਦਿਨ ਇਸ ਜੀਵ ਰੂਪੀ ਇਸਤਰੀ ਦਾ ਆਪਣੇ ਪਤੀ ਪਰਮੇਸ਼ਰ ਦੇ ਸਰੂਪ ਵਿੱਚ ਸੰਪੂਰਨ ਰੂਪ ਵਿੱਚ ਮੇਲ ਹੋ ਜਾਂਦਾ ਹੈ। ਇਸ ਕਰਕੇ ਮਹਾਂਪੁਰਖਾਂ ਦੀਆਂ ਜਿਹੜੀਆਂ ਬਰਸੀਆਂ ਹਨ, ਮਹਾਂਪੁਰਖਾਂ ਦੀ ਪੁੰਨਿਆ ਤਿਥੀ ਵੀ ਆਪਾਂ ਕਹਿ ਦਿੰਦੇ ਹਾਂ, ਬਰਸੀ ਦਾ ਦਿਨ ਵੀ ਕਹਿ ਦਿੰਦੇ ਹਾਂ, ਉਹ ਦਿਨ ਬੜੇ ਚਾਅ ਨਾਲ ਬੜੇ ਉਮਾਹ ਨਾਲ ਮਨਾਇਆ ਜਾਂਦਾ ਹੈ, ਕਿਉਂਕਿ ਉਸ ਦਿਨ ਉਹ ਪੂਰਨਤਾ ਨੂੰ ਪ੍ਰਾਪਤ ਹੋ ਗਏ, ਪੂਰਨ ਪਾਰ ਬ੍ਰਹਮ ਪਰਮੇਸ਼ਰ ਵਿੱਚ ਅਭੇਦ ਹੋ ਗਏ। ਦੇਵਤਿਆਂ ਨੂੰ ਵੀ ਖੁਸ਼ੀ ਹੈ, ਆਪੋ ਆਪਣੀਆਂ ਦੇਵ ਪੁਰੀਆਂ ਚੋਂ ਨਿਕਲ ਕੇ ਅੱਗੇ ਆਏ ਨੇ ਬਾਬਾ ਬਿਧੀ ਚੰਦ ਤੇ ਬਾਬਾ ਸੁੰਦਰ ਸ਼ਾਹ ਜੀ ਦਾ ਸਵਾਗਤ ਕਰਨ ਲਈ।
ਦੋਨੋਂ ਲੀਨ ਵਿਮਾਨ ਚੜਾਏ,
ਦੋਨਾਂ ਹੀ ਮਹਾਂਪੁਰਖਾਂ ਨੂੰ ਬੜੇ ਸੋਹਣੇ ਵਿਮਾਨਾਂ ਦੇ ਉੱਤੇ ਦੇਵਤਿਆਂ ਨੇ ਸਵਾਰ ਕੀਤਾ।
ਜੈ ਜੈ ਸ਼ਬਦ ਉਚਾਰਤ ਭਏ,
ਔਰ ਜੈ 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 ਦਾ ਨਾਦ ਉਹ ਆਕਾਸ਼ ਵਿੱਚ ਗੂੰਜ ਰਿਹਾ। ਬਾਬਾ ਬਿਧੀ ਚੰਦ ਸਾਹਿਬ ਜੀ ਦੀ ਜੈ ਜੈਕਾਰ ਹੋ ਰਹੀ ਹੈ, ਸੁੰਦਰ ਸ਼ਾਹ ਜੀ ਦੀ ਜੈ ਜੈਕਾਰ ਹੋ ਰਹੀ ਹੈ, ਕਿਉਂਕਿ ਉਹਨਾਂ ਦੀ ਜੈ ਜੈਕਾਰ ਹੋਣੀ ਹੋਣੀ ਹੈ ਜਿਨ੍ਹਾਂ ਦੇ ਮਨ ਵਿੱਚ, ਜਿਨ੍ਹਾਂ ਦੇ ਤਨ ਵਿੱਚ ਹਰੀ ਜੀ ਵਸਦੇ ਨੇ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਜਿਨ੍ਹਾਂ ਦੇ ਮਨ ਤਨ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਦਾ ਉਹਨਾਂ ਦੀ ਜੈ ਜੈਕਾਰ ਸਮਸਤ ਸੰਸਾਰ ਵਿੱਚ ਪ੍ਰਗਟ ਹੁੰਦੀ ਹੈ। ਦੇਵਤਿਆਂ ਨੇ ਬਾਬਾ ਜੀ ਦੀ ਜੈ ਜੈਕਾਰ ਕੀਤੀ।
ਸਤਿਗੁਰ ਪੁਰਖੋ ਤਤ ਛਿਨ ਗਏ,
ਤਤ ਛਿਨ ਹੀ ਗੁਰਪੁਰੀ, ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਬਿਰਾਜਮਾਨ ਹਨ, ਜਿੱਥੇ ਗੁਰੂ ਅੰਗਦ ਦੇਵ ਸਾਹਿਬ, ਧੰਨ ਗੁਰੂ ਰਾਮਦਾਸ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਅਰਜਨ ਸਾਹਿਬ ਬਿਰਾਜਮਾਨ ਹਨ, ਉਸ ਗੁਰਪੁਰੀ ਵਿੱਚ ਬਾਬਾ ਬਿਧੀ ਚੰਦ ਸਾਹਿਬ ਤੇ ਬਾਬਾ ਸੁੰਦਰ ਸ਼ਾਹ ਜੀ ਪਹੁੰਚੇ ਹਨ।
ਤਪਤ ਸਵਰਨ ਸਮ ਤਨ ਕੋ ਬਰਨ,
ਕਹਿੰਦੇ ਦੋਨਾਂ ਹੀ ਮਹਾਂਪੁਰਖਾਂ ਦਾ ਸਰੀਰ ਪਤਾ ਕਿਹੋ ਜਿਹਾ ਹੋ ਗਿਆ, ਸੂਖਸ਼ਮ ਸਰੀਰ, ਜਿਵੇਂ ਕੋਈ ਤਪਦਾ ਹੋਇਆ ਸੋਨਾ ਨਹੀਂ ਹੁੰਦਾ ਕਿਸੇ ਕੁਠਾਲੀ ਚ ਪਾ ਕੇ ਜਦੋਂ ਸੋਨੇ ਨੂੰ ਪਾਉਂਦੇ ਆ ਤੇ ਉਹ ਡਲਕਦਾ ਨਾ ਜਦੋਂ ਤਪਦਾ ਤੇ ਉਹ ਬੜਾ ਚਮਕ ਮਾਰਦਾ। ਕਹਿੰਦੇ ਏਦਾਂ ਦੇ ਸਰੀਰ ਹੋ ਗਏ ਦੋਨਾਂ ਮਹਾਂਪੁਰਖਾਂ ਦੇ, ਤਪਤ ਸਵਰਨ ਦੇ ਸਮਾਨ, ਤਪਦੇ ਹੋਏ ਸੋਨੇ ਦੇ ਸਮਾਨ।
ਦਿਵ ਬਸਨ ਧਾਰਿਆ ਭਰਨ,
ਕਹਿੰਦੇ ਦਿਵਿਆ ਸਰੂਪ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ, ਕਈ ਤਰ੍ਹਾਂ ਦੇ ਸੁੰਦਰ ਆਭੂਸ਼ਣ ਗਹਿਣੇ ਇਹਨਾਂ ਮਹਾਂਪੁਰਖਾਂ ਦੇ ਤਨ ਤੇ ਸ਼ੋਭਨੀਕ ਹੋਣ ਲੱਗ ਪਏ।
ਜਾਏ ਗੁਰੂਪੁਰ ਇਸਥਿਤ ਭਏ,
ਗੁਰਪੁਰੀ ਵਿੱਚ ਜਾ ਕੇ ਦੋਨੋਂ ਹੀ ਮਹਾਂਪੁਰਖ ਇਸਥਿਤ ਹੋ ਗਏ। ਗੁਰਪੁਰੀ ਵਿੱਚ ਜਾ ਕੇ ਇਹਨਾਂ ਦਾ ਵਾਸਾ ਹੋਇਆ।
ਬੰਧਨ ਯਾਦ ਜਥੋ ਚਿਤ ਕੀਏ,
ਗੁਰ ਦਰਬਾਰ ਵਿੱਚ ਪਹੁੰਚ ਕੇ ਮਹਾਰਾਜ ਜੀ ਨੂੰ, ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ, ਵੰਦਨਾ ਕੀਤੀ।
ਇਸ ਪ੍ਰਕਾਰ ਗੁਰ ਕੋ ਸਿੱਖ ਭਾਰੀ,
ਏਦਾਂ ਸਤਿਗੁਰੂ ਜੀ ਦੇ ਭਾਰੀ ਸਿੱਖ, ਮਹਾਨ ਗੁਰ ਸਿੱਖ, ਆਤਮ ਗਿਆਨੀ, ਬ੍ਰਹਮ ਗਿਆਨੀ ਗੁਰਸਿੱਖ ਬਾਬਾ ਬਿਧੀ ਚੰਦ ਸਾਹਿਬ ਜੀ,
ਕਾਇਆ ਤਿਆਗਨ ਕੀਨ ਸੁਖਾਰੀ,
ਬੜੇ ਸੁਖਾਲੇ ਜੇ ਢੰਗ ਨਾਲ ਆਪਣੀ ਪੰਜ ਭੌਤਿਕ ਕਾਇਆ ਨੂੰ ਤਿਆਗ ਗਿਆ। ਭਾਈ ਅਦਲੀ ਜੀ ਦੀ ਸੰਗਤ ਕਰਕੇ ਅਚਾਨਕ ਚੋਰੀਆਂ ਕਰਦਿਆਂ ਨੂੰ ਰੰਗ ਲੱਗ ਗਿਆ, ਕਿੱਡੀ ਵੱਡੀ ਯਾਤਰਾ ਚੱਲੀ, ਗੁਰੂ ਅਰਜਨ ਦੇਵ ਸਾਹਿਬ ਦੀ ਸੰਗਤ ਕੀਤੀ, ਛੇਵੇਂ ਪਾਤਸ਼ਾਹ ਦੀ ਸ਼ਰਨ ਚ ਰਹੇ, ਘੋੜੇ ਕੱਢ ਕੇ ਲਿਆਏ, ਦੁਸ਼ਾਲੇ ਲਿਆਏ, ਕਿਤਨੀਆਂ ਸੇਵਾਵਾਂ ਗੁਰੂ ਘਰ ਵਿੱਚ ਕੀਤੀਆਂ, ਚਾਰ ਜੰਗ ਲੜੇ, ਜਿੱਥੇ ਜਿੱਥੇ ਗੁਰਦੇਵ ਨੇ ਹੁਕਮ ਕੀਤਾ ਉੱਥੇ ਸੇਵਾ ਟਹਿਲ ਕਮਾਈ। ਅੱਜ ਇਹ ਗੁਰੂ ਘਰ ਦੇ ਮਹਾਨ ਸੇਵਕ ਬਾਬਾ ਬਿਧੀ ਚੰਦ ਸਾਹਿਬ ਜੀ ਆਪਣੀ ਇਹ ਸਰੀਰ ਦੀ ਯਾਤਰਾ ਸੰਪੂਰਨ ਕਰਕੇ ਸਦੈਵੀ ਕਾਲ ਵਾਸਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਇੱਕ ਮਿਕ ਹੋ ਗਏ ਹਨ। ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਵਾਲੀ ਅਵਸਥਾ ਨੂੰ ਪ੍ਰਾਪਤ ਹੋ ਗਏ। ਇਹ ਅਵਸਥਾ ਹੀ ਚਾਹੁੰਦੇ ਆ ਗੁਰਸਿੱਖ ਕਿ ਜਿਸ ਦਿਨ ਇਹ ਸਰੀਰ ਤਿਆਗਣ ਦਾ ਸਮਾਂ ਆਵੇ ਉਸ ਦਿਨ ਆਪਣੇ ਮਾਲਕ ਦੇ ਸਰੂਪ ਵਿੱਚ ਭੇਦ ਹੋ ਜਾਈਏ। ਤਨ ਤਿਆਗਣ ਤੋਂ ਪਹਿਲਾਂ ਜਿਹੜੇ ਉਹਦੇ ਚਿੰਤਨ ਚ ਜੁੜਨਗੇ ਉਹ ਤਨ ਤਿਆਗਣ ਤੋਂ ਬਾਅਦ ਉਹਦੇ ਵਿੱਚ ਭੇਦ ਹੋ ਜਾਣਗੇ। ਤੋ ਬਾਬਾ ਬਿਧੀ ਚੰਦ ਸਾਹਿਬ ਜੀ ਆਪਣੇ ਜੀਵਨ ਦੀ ਯਾਤਰਾ ਸੰਪੂਰਨ ਕਰ ਗਏ। ਇੱਥੇ ਅੱਜ ਡੰਕੇ ਦੀ ਚੋਟ ਤੇ ਕਿਹਾ ਜਾ ਸਕਦਾ ਹੈ, ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਇੱਥੇ ਅੱਜ ਡੰਕੇ ਦੀ ਚੋਟ ਤੇ ਗਾਇਆ ਜਾ ਸਕਦਾ, ਕਿਹਾ ਜਾ ਸਕਦਾ, ਗੁਰਮੁਖ ਜਨਮ ਸਵਾਰ, ਦਰਗਹ ਚੱਲਿਆ ਸੱਚੀ ਦਰਗਹ ਜਾਏ, ਸੱਚਾ ਪਿੜ ਮੱਲਿਆ। ਐਸੀ ਮਹਾਨ ਅਵਸਥਾ ਨੂੰ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਪ੍ਰਾਪਤ ਹੋ ਗਏ ਹਨ।
ਦਿਓ ਗ੍ਰਾਮ ਤੇ ਤਬ ਨਰ ਆਏ,
ਦਿਓ ਨਗਰ ਵਿੱਚ ਹੁਣ ਵੀ ਬਾਬਾ ਜੀ ਦਾ ਸਥਾਨ ਬਣਿਆ ਹੋਇਆ। ਇੱਕ ਪਾਸੇ ਸੁੰਦਰ ਸ਼ਾਹ ਜੀ ਦੀ ਸਮਾਧੀ ਹੈ, ਕਿਉਂਕਿ ਉਹਨਾਂ ਦਾ ਉਹਨਾਂ ਨੂੰ ਦਫ਼ਨ ਕੀਤਾ ਗਿਆ ਸੀ, ਉਹਨਾਂ ਦੀ ਕਬਰ ਹੈ। ਇੱਕ ਪਾਸੇ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਜਿੱਥੇ ਸੰਸਕਾਰ ਹੋਇਆ ਉਹਨਾਂ ਦਾ ਸਮਾਧਾ ਹੈ। ਤੋ ਦਿਓ ਨਗਰ ਦੇ ਵਿੱਚ ਦੋਨਾਂ ਮਹਾਂਪੁਰਖਾਂ ਦੀ ਯਾਦਗਾਰ ਕਾਇਮ ਹੈ, ਉਦਾਸੀ ਸੰਤਾਂ ਦਾ ਉੱਥੇ ਪ੍ਰਬੰਧ ਹੈ। ਦਿਓ ਨਗਰ ਤੋਂ ਇੱਕ ਸੇਵਾਦਾਰ ਚੱਲ ਕੇ ਆਇਆ,
ਦੋਨੋ ਬਿਨਾਂ ਪ੍ਰਾਨ ਦਰਸਾਏ,
ਉਹਨੇ ਜਦੋਂ ਆ ਕੇ ਦਿਓ ਨਗਰ ਵਿੱਚ ਵੇਖਿਆ ਵੀ ਦੋਨੋਂ ਮਹਾਂਪੁਰਖ ਸਰੀਰ ਤਿਆਗ ਗਏ ਨੇ, ਬਾਬਾ ਬਿਧੀ ਚੰਦ ਜੀ ਵੀ ਔਰ ਬਾਬਾ ਸੁੰਦਰ ਸ਼ਾਹ ਜੀ ਵੀ।
ਦਫ਼ਨ ਕਰਿਓ ਤਿੰਨ ਸੁੰਦਰ ਸ਼ਾਹੂ,
ਸੁੰਦਰ ਸ਼ਾਹ ਜੀ ਦਾ ਸਰੀਰ ਬਿਲਕੁਲ ਉੱਥੇ ਨੇੜੇ ਹੀ ਜਿੱਥੇ ਬਾਬਾ ਜੀ ਦੇ ਸਰੀਰ ਦਾ ਸੰਸਕਾਰ ਕਰਨਾ ਸੀ, ਬਿਲਕੁਲ ਨੇੜੇ ਨੇੜੇ ਹੀ। ਕਹਿੰਦੇ ਸੁੰਦਰ ਸ਼ਾਹ ਜੀ ਦਾ ਸਰੀਰ ਦਫ਼ਨ ਕੀਤਾ,
ਪੂਜਨ ਹੇਤ ਥਾਨ ਕਰ ਤਾਹੂ,
ਔਰ ਉਹਨਾਂ ਦੀ ਯਾਦਗਾਰ ਬਣਾ ਦਿੱਤੀ, ਪੂਜਾ ਦਾ ਸਥਾਨ ਬਣਾ ਦਿੱਤਾ।
ਤੈਸੇ ਬਿਧੀ ਚੰਦ ਕੋ ਦਾਹਾ,
ਬਾਬਾ ਬਿਧੀ ਚੰਦ ਸਾਹਿਬ ਜੀ ਗੁਰੂ ਘਰ ਦੇ ਸੇਵਕ ਨੇ, ਉਹਨਾਂ ਦਾ अंतम संस्कार कीता ते समाधा बनाया।
अब लो मन है बांछत पाह।
कहिंदे हुण ताईं दोनां महापुरखां दे स्थान उत्थे पूजे जांदे ने। जेड़ा कोई मन कामना लैके उत्थे हाजरी भरदा ओदी मन बांछा पूरी हुंदी है। बाबा बिधी चंद साहब जी दे सपुत्र सन बाबा लाल चंद जी। ਉਹ ਜਦੋਂ ਦਿਓ ਨਗਰ ਬਾਅਦ ਵਿੱਚ ਗਏ ਜਦੋਂ ਪਿਤਾ ਜੀ ਸੱਚਖੰਡ ਗਏ ਤੇ ਫਿਰ ਉਹਨਾਂ ਦਾ ਜਾਣਾ ਉੱਥੇ ਬਣਦਾ ਸੀ ਤੇ ਬਾਬਾ ਜੀ ਦੇ ਸਮਾਧੇ ਤੋਂ ਥੋੜੀ ਜਿਹੀ ਉੱਥੋਂ ਮਿੱਠੀ ਜਿਹੜੀ ਰਾਖ ਸੀ ਉਹ ਲੈ ਕੇ ਆਏ ਤੇ ਸੁਰ ਸਿੰਘ ਨਗਰ ਤਰਨ ਤਾਰਨ ਸਾਹਿਬ ਦੇ ਲਾਗੇ ਜਿੱਥੇ ਹੁਣ ਬਾਬਾ ਜੀ ਦੀ ਅੰਸ ਬੰਸ ਰਹਿੰਦੀ ਹੈ ਸੁਰ ਸਿੰਘ ਨਗਰ ਵਿੱਚ ਬਾਬਾ ਲਾਲ ਚੰਦ ਜੀ ਨੇ ਜ਼ਮੀਨ ਦੇ ਵਿੱਚ ਉਹ ਰਾਖ ਦੱਬ ਕੇ ਉੱਥੇ ਬਾਬਾ ਜੀ ਦਾ ਸਮਾਧਾ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਅੰਗੀਠਾ ਜਿਹੜਾ ਉਹ ਅਸਥਾਨ ਜਿਹੜਾ ਯਾਦਗਾਰ ਉਹ ਬਾਬਾ ਲਾਲ ਚੰਦ ਜੀ ਨੇ ਕਾਇਮ ਕੀਤੀ ਜਿਹੜੀ ਹੁਣ ਤੱਕ ਸੁਰ ਸਿੰਘ ਨਗਰ ਦੇ ਵਿੱਚ ਸੁਸ਼ੋਭਿਤ ਹੈ। ਤੋ ਇਉਂ ਕਹਿੰਦੇ ਦੋਨਾਂ ਮਹਾਂਪੁਰਖਾਂ ਦੇ ਉਹ ਮਹਾਨ ਪਵਿੱਤਰ ਅਸਥਾਨ ਦਿਓ ਨਗਰ ਦੇ ਵਿੱਚ ਅੱਜ ਵੀ ਸੁਸ਼ੋਭਿਤ ਨੇ। ਜਿਹੜਾ ਕੋਈ ਮਨ ਕਾਮਨਾ ਲੈ ਕੇ ਮਹਾਂਪੁਰਖਾਂ ਦੇ ਅਸਥਾਨ ਤੇ ਹਾਜ਼ਰੀ ਭਰਦਾ ਹੈ ਉਹਨਾਂ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਹਨ। ਬਾਬਾ ਬਿਧੀ ਚੰਦ ਸਾਹਿਬ ਜੀ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ।
ਦੋਹਰਾ ਸ਼੍ਰੀ ਹਰਿ ਗੋਬਿੰਦ ਚੰਦ ਜੀ ਬਿਰਹਿ ਬਿਧੀ ਚੰਦ ਪਾਏ।
ਛੇਵੇਂ ਪਾਤਸ਼ਾਹ ਦਾ ਨਾ ਬਾਬਾ ਬਿਧੀ ਚੰਦ ਸਾਹਿਬ ਨਾਲ ਪ੍ਰੇਮ ਬੜਾ ਸੀ। ਜਿਵੇਂ ਕੁਝ ਖਾਸਮ ਖਾਸ ਗੁਰਸਿੱਖ ਹੁੰਦੇ ਆ ਨਾ, ਉਹਨਾਂ ਖਾਸਮ ਖਾਸ ਗੁਰਸਿੱਖਾਂ ਵਿੱਚੋਂ ਸਨ ਬਾਬਾ ਬਿਧੀ ਚੰਦ ਜੀ। ਬੜਾ ਸਨੇਹ ਸੀ ਉਹਨਾਂ ਨਾਲ। ਬਾਬਾ ਬਿਧੀ ਚੰਦ ਸਾਹਿਬ ਜੀ ਜਦੋਂ ਚਲੇ ਗਏ ਤੇ ਉਹਨਾਂ ਦਾ ਵਿਛੋੜਾ ਉਹਨਾਂ ਦਾ ਬਿਰਹਾ ਉਹ ਛੇਵੇਂ ਪਾਤਸ਼ਾਹ ਨੇ ਮਹਿਸੂਸ ਕੀਤਾ।
ਬਹੁ ਉਦਾਸ ਔਰ ਮੈਂ ਰਹਿ ਭੇਵ ਨ ਕਛੂ ਜਨਾਏ।
ਸਤਿਗੁਰਾਂ ਦਾ ਹਿਰਦਾ ਨਾ ਬਹੁਤ ਉਦਾਸ ਤੇ ਉਪਰਾਮ ਰਹਿੰਦਾ ਛੇਵੇਂ ਪਾਤਸ਼ਾਹ ਦਾ, ਪਰ ਬਾਹਰੋਂ ਨਹੀਂ ਕਿਸੇ ਨੂੰ ਭੇਦ ਪਤਾ। ਅੰਦਰੋਂ ਮਹਾਰਾਜ ਜੀ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਜਾਣ ਦੀ ਜਿਹੜੀ ਖੇਡ ਹੈ ਨਾ ਮਨ ਚ ਮਹਿਸੂਸ ਕੀਤੀ ਹੈ। ਹਾਲਾਂਕਿ ਭਾਵੇਂ ਸਰੀਰਾਂ ਦੀ ਖੇਡ ਸੀ, ਸਤਿਗੁਰੂ ਜੀ ਸਰੀਰਾਂ ਦੀ ਖੇਡ ਤੋਂ ਪਰੇ ਵਰਤਦੇ ਨੇ, ਉੱਥੇ ਤਾਂ ਮਹਾਰਾਜ ਜੀ ਵਿੱਚ ਹੀ ਰਹਿਣਾ, ਪਰ ਐਸੇ ਮਹਾਂਪੁਰਖਾਂ ਦੇ ਸਰੀਰ ਵੀ ਬੜੇ ਦੁਰਲਭ ਹੁੰਦੇ ਬਾਬਾ ਬਿਧੀ ਚੰਦ ਸਾਹਿਬ ਵਰਗੇ ਮਹਾਂਪੁਰਖਾਂ ਦੇ। ਛੇਵੇਂ ਪਾਤਸ਼ਾਹ ਨੇ ਬਾਬਾ ਜੀ ਦੇ ਵਿਛੋੜੇ ਨੂੰ ਆਪਣੇ ਹਿਰਦੇ ਵਿੱਚ ਮਹਿਸੂਸ ਕੀਤਾ। ਜਿਵੇਂ ਕਲਗੀਧਰ ਜੀ ਨੇ ਭਾਈ ਮਾਨ ਸਿੰਘ ਦੇ ਸੱਚਖੰਡ ਜਾਣ ਤੇ ਮਨ ਵਿੱਚ ਪੀੜਾ ਮੰਨੀ ਸੀ ਨਾ, ਤੇ ਕਿਹਾ ਸੀ ਕਿ ਮਾਨ ਸਿੰਘ ਵਰਗੇ ਪੁੱਤ ਘਰ ਘਰ ਨਹੀਂ ਜੰਮਣੇ ਮਾਵਾਂ ਨੇ। ਬਿਲਕੁਲ ਉਹੀ ਖੇਡ ਸੀ ਛੇਵੇਂ ਪਾਤਸ਼ਾਹ ਦੇ ਮਨ 'ਚ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਬਾਬਤ। ਬਹੁਤ ਹੀ ਜ਼ਿਆਦਾ ਪ੍ਰੇਮ ਸੀ, ਇੱਦਾਂ ਤੇ ਨਹੀਂ ਸੀ ਕਹਿ ਦਿੱਤਾ ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ ਆਪਣਾ ਸੀਨਾ ਹੋਣ ਦਾ ਮਾਣ ਦਿੱਤਾ ਸੀ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ। ਉਹਨਾਂ ਦੇ ਜਾਣ ਤੋਂ ਬਾਅਦ ਮਨ ਬੜਾ ਹੀ ਉਦਾਸ ਛੇਵੇਂ ਪਾਤਸ਼ਾਹ ਦਾ, ਪਰ ਬਾਹਰ ਭੇਦ ਨਹੀਂ ਜਣਾਉਂਦੇ ਕਿਸੇ ਨੂੰ, ਅੰਦਰੋਂ ਉਦਾਸ ਹਨ।
ਚੌ ਪਈ ਲਾਲ ਚੰਦ ਕੋ ਰੱਖ ਹੈ ਪਾਸਾ।
ਬਾਬਾ ਬਿਧੀ ਚੰਦ ਸਾਹਿਬ ਜੀ ਦੀ ਘਾਟ ਪੂਰੀ ਕਰਨ ਲਈ ਉਹਨਾਂ ਦੇ ਪੁੱਤਰ ਲਾਲ ਚੰਦ ਨੂੰ ਮਹਾਰਾਜ ਜੀ ਆਪਣੇ ਨਾਲ ਰੱਖਦੇ। ਕਹਿੰਦੇ ਲਾਲ ਚੰਦ ਤੂੰ ਸਾਡੇ ਨਾਲ ਹੀ ਰਿਹਾ ਕਰ, ਜਿਵੇਂ ਤੇਰੇ ਪਿਤਾ ਜੀ ਸਾਡੇ ਨਾਲ ਰਹਿੰਦੇ ਸੀ ਤੁਸੀਂ ਵੀ ਸਾਡੇ ਨਾਲ ਰਹਿਣਾ। ਏਦਾਂ ਬਾਬਾ ਲਾਲ ਚੰਦ ਜੀ ਨੂੰ ਹਰ ਵੇਲੇ ਛੇਵੇਂ ਪਾਤਸ਼ਾਹ ਆਪਣੇ ਪਾਸ ਰੱਖਦੇ ਹਨ।
ਬਹੁ ਭਾਂਤਨ ਤੇ ਦੇਤ ਦਿਲਾਸਾ।
ਨਾਲੇ ਲਾਲ ਚੰਦ ਨੂੰ ਦਿਲਾਸਾ ਦਿੰਦੇ, ਹੌਸਲਾ ਦਿੰਦੇ ਬਾਬਾ ਜੀ ਦੇ ਚਲਾਣੇ ਤੋਂ ਬਾਅਦ।
ਬਿਧੀ ਚੰਦ ਪਾਛੇ ਦਸਤਾਰ।
ਬਾਬਾ ਬਿਧੀ ਚੰਦ ਸਾਹਿਬ ਜੀ ਦੇ ਸੱਚਖੰਡ ਜਾਣ ਦੀ ਜਦੋਂ ਖਬਰ ਪੁੱਜੀ ਤਾਂ ਫਿਰ ਬਾਬਾ ਜੀ ਦੀ ਜਿਹੜੀ ਦਸਤਾਰ ਸੀ ਉਹਨਾਂ ਦੇ ਸਪੁੱਤਰ ਨੂੰ ਬੰਨੀ ਜਾਣੀ ਸੀ। ਉਹ ਜੋ ਦਸਤਾਰ ਬੰਦੀ ਹੈ
ਬੰਦਵਾਈ ਮ੍ਰਿਦ ਬਾਖ ਉਚਾਰ।
ਮਹਾਰਾਜ ਜੀ ਨੇ ਬੜੇ ਮਿਰਦੁਲ ਕੋਮਲ ਬਚਨ ਕਹਿ ਕੇ ਬਾਬਾ ਲਾਲ ਚੰਦ ਜੀ ਨੂੰ ਦਸਤਾਰ ਬੰਦੀ ਕੀਤੀ।
ਤਿਸ ਬਿਧਹੀ ਦੀਨਸ ਵਡਿਆਈ।
ਜਿਹੜਾ ਮਾਣ ਸਨਮਾਨ ਜਿਹੜੀ ਵਡਿਆਈ ਗੁਰੂ ਘਰ ਵਿੱਚ ਬਾਬਾ ਬਿਧੀ ਚੰਦ ਸਾਹਿਬ ਦੀ ਸੀ ਉਹੀ ਵਡਿਆਈ ਉਹੀ ਮਾਣ ਸਨਮਾਨ ਮਹਾਰਾਜ ਜੀ ਨੇ ਬਾਬਾ ਲਾਲ ਚੰਦ ਜੀ ਨੂੰ ਬਖਸ਼ਿਸ਼ ਕੀਤਾ।
ਲੈ ਹਰ ਖਿਓ ਗੁਰ ਸੇਵ ਕਮਾਈ।
ਸਤਿਗੁਰਾਂ ਕੋਲੋਂ ਦਸਤਾਰ ਬੰਦੀ ਕਰਵਾ ਕੇ ਮਾਣ ਸਨਮਾਨ ਲੈ ਕੇ ਬਾਬਾ ਲਾਲ ਚੰਦ ਜੀ ਗੁਰੂ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਗਏ, ਬੜੇ ਪ੍ਰਸੰਨ ਚਿੱਤ ਹੋ ਕੇ ਸਤਿਗੁਰਾਂ ਦੀ ਸੇਵਾ ਚ ਜੁੜ ਗਏ।
ਕਰਨ ਕਾਰ ਪਰ ਤਿਸ ਹੀ ਲਾਇਓ,
ਉਸੇ ਤਰ੍ਹਾਂ ਜਿਹੜਾ ਕੰਮ ਬਾਬਾ ਬਿਧੀ ਚੰਦ ਸਾਹਿਬ ਦਾ ਸੀ, ਜਿਹੜੀਆਂ ਸੇਵਾਵਾਂ ਗੁਰੂ ਘਰ ਚ ਬਾਬਾ ਬਿਧੀ ਚੰਦ ਸਾਹਿਬ ਕਰਦੇ ਸੀ, ਉਹ ਸਾਰੀਆਂ ਸੇਵਾਵਾਂ ਬਾਬਾ ਲਾਲ ਚੰਦ ਜੀ ਨੇ ਗੁਰੂ ਘਰ ਵਿੱਚ ਸ਼ੁਰੂ ਕੀਤੀਆਂ। ਮਹਾਰਾਜ ਜੀ ਨੇ ਉਹ ਸਾਰੀਆਂ ਸੇਵਾਵਾਂ ਇਹਨਾਂ ਨੂੰ ਦੇ ਦਿੱਤੀਆਂ, ਜਿਵੇਂ ਮਹਾਰਾਜ ਜੀ ਦੇ ਮਹਿਲਾਂ ਦੀਆਂ ਸੇਵਾਵਾਂ ਸਨ, ਸੰਗਤ ਦੀ ਸੇਵਾ ਸੀ ਜਾਂ ਸਿਪਾਹੀਆਂ ਦੀ ਸੇਵਾ, ਘੋੜਿਆਂ ਦੀ ਸੇਵਾ, ਉਹ ਸਾਰੀ ਸੇਵਾ ਮਹਾਰਾਜ ਜੀ ਨੇ ਬਾਬਾ ਲਾਲ ਚੰਦ ਜੀ ਨੂੰ ਬਖਸ਼ਿਸ਼ ਕਰ ਦਿੱਤੇ।
ਵੱਡੇ ਮਸੰਦਨ ਸੰਗ ਮਿਲਾਇਓ,
ਜਿਹੜੇ ਗੁਰੂ ਘਰ ਦੇ ਵੱਡੇ ਮਸੰਦ ਸਨ, ਮੁਖੀਏ ਸਨ, ਉਹਨਾਂ ਨਾਲ ਬਾਬਾ ਲਾਲ ਚੰਦ ਜੀ ਨੂੰ ਗੁਰਦੇਵ ਨੇ ਮਿਲਾ ਦਿੱਤਾ।
ਏਕ ਦਿਵਸ ਸ੍ਰੀ ਹਰਗੋਬਿੰਦ,
ਆਖਿਆ ਇਹਨਾਂ ਦੀ ਇਹ ਸੇਵਾ ਹੈ ਜੋ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਸੇਵਾ ਸੀ ਗੁਰੂ ਘਰ ਚ, ਉਹ ਸੇਵਾ ਹੁਣ ਇਹ ਕਰਨਗੇ। ਮਸੰਦਾ ਨੇ ਸਤ ਬਚਨ ਕਿਹਾ ਜਿਵੇਂ ਗੁਰੂ ਪਾਤਸ਼ਾਹ ਨੇ ਆਗਿਆ ਕੀਤੀ, ਇਉਂ ਬਾਬਾ ਲਾਲ ਚੰਦ ਜੀ ਗੁਰੂ ਘਰ ਦੀ ਸੇਵਾ ਵਿੱਚ ਲੱਗ ਗਏ। ਬਾਬਾ ਲਾਲ ਚੰਦ ਤੋਂ ਬਾਅਦ ਅੱਗੇ ਜਿੰਨੇ ਵੀ ਉਹਨਾਂ ਦੀ ਅੰਸ਼ ਬੰਸ਼ ਚੋਂ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ਼ ਵਿੱਚੋਂ ਗੁਰਸਿੱਖ ਹੋਏ, ਸਭ ਨੇ ਗੁਰੂ ਘਰ ਦੀ ਬਹੁਤ ਕਾਰ ਕਮਾਈ, ਸੇਵਾ ਕਮਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬੇਅੰਤ ਖੁਸ਼ੀਆਂ ਇਹਨਾਂ ਮਹਾਂਪੁਰਖਾਂ ਨੇ ਲਈਆਂ। ਏਦਾਂ ਸੇਵਾ ਕਰਦਿਆਂ ਕਰਦਿਆਂ ਬਾਬਾ ਲਾਲ ਚੰਦ ਜੀ ਨੇ ਵੀ ਆਪਣਾ ਜੀਵਨ ਬਸਰ ਕੀਤਾ। ਇੱਕ ਦਿਨ ਦਾ ਬਚਨ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਪਹੁੰਚ ਉਪਬਨ ਪਿਘਨ ਬਿਲੰਦ।
ਗੁਰਦੇਵ ਜੀ ਨੇ ਨਾ ਕੀਰਤਪੁਰ ਸਾਹਿਬ ਬੜੇ ਸੋਹਣੇ ਬਾਗ ਲਵਾਏ, ਛੇਵੇਂ ਪਾਤਸ਼ਾਹ ਨੇ ਵੀ ਤੇ ਸੱਤਵੇਂ ਪਾਤਸ਼ਾਹ ਨੇ ਵੀ ਬਹੁਤ ਸੋਹਣੇ ਬਾਗ ਬਗੀਚੇ ਫੁੱਲਾਂ ਦੇ, ਉਹ ਮਹਾਰਾਜ ਛੇਵੇਂ ਪਾਤਸ਼ਾਹ ਨੇ ਲਵਾਏ ਸਨ। ਇੱਕ ਦਿਨ ਗੁਰਦੇਵ ਜੀ ਜਿਵੇਂ ਟਹਿਲਣ ਵਾਸਤੇ ਆਪਣੇ ਬਗੀਚੇ ਵਿੱਚ ਆਪਣੇ ਬਾਗ ਦੇ ਵਿੱਚ ਗਏ।
ਖਰੇ ਜਹਾਂ ਬਹੁਤਰ ਵਰ ਜਾਤੀ,
ਕਈ ਜਾਤੀਆਂ ਦੇ ਦਰਖਤ ਉਸ ਬਾਗ ਚ ਮਹਾਰਾਜ ਜੀ ਨੇ ਲਵਾਏ ਤੇ ਉਹ ਖੜੇ ਸਨ, ਬੜੇ ਬੜੇ ਸੋਹਣੇ ਦਰਖਤ ਹਨ।
ਚੰਪਕ ਰਾਏ ਬੇਲ ਬਹੁ ਭਾਂਤੀ,
ਬੋਲੀ ਕਈ ਕਿਸਮਾਂ ਦੇ ਸੀ, ਚੰਪਕ ਰਾਏ ਬੇਲ, ਚਮੇਲੀ, ਗੁਲਾਬ, ਗੁਲਦੌਦੀਆਂ, ਕਹਿੰਦੇ ਏਦਾਂ ਕਈ ਤਰ੍ਹਾਂ ਦੇ ਤਾਂ ਫੁੱਲ ਹੀ ਖੇਡ ਰਹੇ ਸਨ।
ਆਰੂ ਅਮਰੂਦ ਤਰ ਅੰਬ,
ਜਿੱਥੇ ਫੁੱਲਾਂ ਵਾਲੇ ਕਈ ਬੂਟੇ ਸਨ, ਕਿਤੇ ਗੇਂਦਾ ਚਮਕ ਰਿਹਾ ਹੈ, ਗੇਂਦੇ ਕਈ ਪ੍ਰਕਾਰ ਦੇ ਬੜੇ ਸੋਹਣੇ ਖਿੜੇ ਹੋਏ ਨੇ, ਭਾਂਤ ਭਾਂਤ ਦੇ ਫੁੱਲ ਖਿੜੇ ਹੋਏ। ਉੱਥੇ ਬੜੇ ਸੋਹਣੇ ਜਿਹੜੇ ਦਰਖਤ ਨੇ ਫਲਾਂ ਵਾਲੇ, ਆੜੂਆਂ ਦੇ, ਅਮਰੂਦਾਂ ਦੇ, ਉਹ ਦਰਖਤ ਵੀ ਲੱਗੇ ਹੋਏ ਨੇ।
ਨਿੰਬੂ ਕਦਲੀ ਖਰੇ ਕਦੰਬ,
ਨਿੰਬੂ ਦੇ ਬੂਟੇ ਲੱਗੇ ਹੋਏ ਨੇ, ਕਦਲੀ ਕੇਲਿਆਂ ਦੇ ਬੂਟੇ ਲੱਗੇ ਹੋਏ ਹਨ।
ਦਾਰਮ ਸਿਓ ਫਾਰਸੇ ਖਿਰਨੀ,
ਫਿਰ ਦਾਰਮ ਕਹਿੰਦੇ ਨੇ ਅਨਾਰ ਦੇ ਬੂਟਿਆਂ ਨੂੰ, ਅਨਾਰ ਦੇ ਬੂਟੇ ਲੱਗੇ ਹੋਏ ਨੇ, ਇਸੇ ਤਰ੍ਹਾਂ ਸੇਬਾਂ ਦੇ ਬੂਟੇ ਲੱਗੇ ਹੋਏ ਨੇ, ਔਰ ਫਾਲਸਾ ਲੱਗੇ ਹੋਏ ਨੇ, ਖਿਰਨੀਆਂ ਦੇ ਬੂਟੇ ਲੱਗੇ ਹੋਏ ਨੇ,
ਫੂਲਨ ਡਾਰੀ ਬਹੁ ਬਿਦ ਬਰਨੀ,
ਔਰ ਬਹੁਤ ਸਾਰੇ ਰੰਗਾਂ ਦੀਆਂ ਫੁੱਲਾਂ ਦੀਆਂ ਡਾਲੀਆਂ ਉਹ ਚਮਕਦੀਆਂ ਨੇ, ਸੋਹਣੀਆਂ ਨਜ਼ਰ ਆਉਂਦੀਆਂ ਹਨ।
ਕਟਹਲ ਬਠਲ ਨੌ ਰੰਗੀ ਸੁੰਦਰ,
ਕਟਹਲ ਦੇ ਬੂਟੇ ਲੱਗੇ ਜਿਨ੍ਹਾਂ ਨੂੰ ਆਪਾਂ ਕਟਹਰ ਕਹਿ ਦਿੰਨੇ, ਕਟਹਲ ਵੀ ਕਹਿ ਦਿੰਨੇ ਹਾਂ। ਇਸੇ ਤਰ੍ਹਾਂ ਬਠਲ ਢੇਊ ਦੇ ਬੂਟੇ ਹੁੰਦੇ, ਆਮ ਕਰਕੇ ਉਹਨਾਂ ਦਾ ਅਚਾਰ ਵਗੈਰਾ ਵੀ ਪਾਇਆ ਜਾਂਦਾ ਹੈ, ਉਹ ਢੇਊ ਦੇ ਬੂਟੇ ਵੀ ਲੱਗੇ ਹੋਏ ਬੜੇ ਸੁੰਦਰ। ਕਈ ਤਰ੍ਹਾਂ ਦੀਆਂ ਨੁਰੰਗੀਆਂ ਲੱਗੀਆਂ ਹੋਈਆਂ ਹਨ, ਕਿੰਨੂਆਂ ਦੇ ਬੂਟੇ ਲੱਗੇ ਹੋਏ ਨੇ,
ਇਤਿਆਦਿਕ ਤਰ ਉਪਬਨ ਅੰਦਰ,
ਇੱਦਾਂ ਦੇ ਬਹੁਤ ਸਾਰੇ ਦਰਖਤ, ਕਈ ਜਾਤੀਆਂ ਦੇ ਦਰਖਤ, ਕਿਤੇ ਆਵਲਾ ਲੱਗਾ ਹੋਇਆ, ਇੱਦਾਂ ਬਹੁਤ ਸਾਰੇ ਦਰਖਤਾਂ ਦੇ ਕਹਿੰਦੇ ਸਮੁਦਾਏ ਉਹ ਮਹਾਰਾਜ ਜੀ ਦੇ ਬਾਗ ਦੇ ਵਿੱਚ ਲੱਗੇ ਹੋਏ ਨੇ।
ਰਾਏ ਜੋਧ ਅਰ ਪਹਨਾ ਸੰਗ,
ਸਤਿਗੁਰੂ ਛੇਵੇਂ ਪਾਤਸ਼ਾਹ ਜੀ ਬਾਗ ਵੱਲ ਗਏ ਟਹਿਲਣ ਲਈ। ਜੋਧ ਰਾਏ ਮਹਾਰਾਜ ਜੀ ਦਾ ਸੇਵਕ ਸੀ, ਕਾਂਗੜੇ ਦਾ ਰਾਜਾ, ਉਹ ਵੀ ਨਾਲ ਹੈ। ਬਾਬਾ ਪਾਨਾ ਜੀ ਜੋ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਬੰਸ਼ ਵਿੱਚੋਂ ਸਨ, ਉਹ ਵੀ ਛੇਵੇਂ ਪਾਤਸ਼ਾਹ ਦੇ ਨਾਲ ਹਨ।
ਵਹਿਰ ਉਤਰ ਤਜ ਦਏ ਤੁਰੰਗ,
ਬਾਗ ਦੇ ਵਿੱਚ ਘੋੜੇ ਨਹੀਂ ਲੈ ਕੇ ਗਏ ਕਿਉਂਕਿ ਬਾਗ ਦਾ ਨੁਕਸਾਨ ਹੋਣਾ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਘੋੜੇ ਨਾ ਬਾਹਰ ਹੀ ਬਾਗ ਤੋਂ ਬੰਨ ਦਿੱਤੇ ਤੇ ਉਥੋਂ ਘੋੜਿਆਂ ਤੋਂ ਲੱਥ ਕੇ ਬਾਗ ਦੇ ਵਿੱਚ ਪੈਦਲ ਚੱਲ ਕੇ ਗਏ।
ਅੰਤਰ ਬਰੇ ਤਰੋਵਰ ਹੇ ਰਹੇ।
ਜਦੋਂ ਮਹਾਰਾਜ ਜੀ ਬਾਗ ਦੇ ਵਿੱਚ ਪ੍ਰਵੇਸ਼ ਕੀਤਾ ਆਪਣੇ ਸੇਵਾਦਾਰਾਂ ਸਮੇਤ, ਬੜੇ ਬੜੇ ਸੋਹਣੇ ਦਰਖਤਾਂ ਨੂੰ, ਫੁੱਲਾਂ ਫਲਾਂ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਵੇਖਦੇ ਹਨ।
ਪੁਸ਼ਪ ਪੁਸ਼ਪ ਪਰ ਦ੍ਰਿਸ਼ਟੀ ਭਰੇ ਰਹੇ।
ਕੱਲੇ ਫੁੱਲ ਤੇ ਮਹਾਰਾਜ ਨਿਗਾਹ ਮਾਰਦੇ, ਜਿਹੜੇ ਫੁੱਲ ਖਿੜੇ ਹੋਏ ਸੀ ਨਾ ਬਾਗ ਵਿੱਚ, ਕੱਲੇ ਕੱਲੇ ਫੁੱਲ ਨੂੰ ਮਹਾਰਾਜ ਜੀ ਨਿਗਾਹ ਮਾਰ ਕੇ ਵੇਖਦੇ ਹਨ।
ਕਰੈ ਸਰਾਹਨ ਇਹ ਬਰ ਬਿਕਸਿਓ।
ਮਹਾਰਾਜ ਜੀ ਵੇਖ ਕੇ ਨਾ ਕਾਦਰ ਦੀ ਕੁਦਰਤ ਦੇ ਰੰਗ ਤੇ ਬੜੇ ਖੁਸ਼ ਹੁੰਦੇ, ਕਹਿੰਦੇ ਆਹਾ ਜੋਧ ਰਾਏ, ਆਹ ਵੇਖੋ ਫੁੱਲ ਕਿੰਨਾ ਸੋਹਣਾ ਖਿੜਿਆ, ਆਹ ਫੁੱਲ ਵੇਖੋ ਕਿੰਨਾ ਸੁੰਦਰ ਲੱਗਦਾ। ਕਾਦਰ ਦੀ ਕੁਦਰਤ ਦੀ ਸੁੰਦਰਤਾ ਵੇਖਦੇ ਤੇ ਕਾਦਰ ਨੂੰ ਨਾਲ ਨਾਲ ਚੇਤੇ ਕਰਦੇ, ਕੱਲੇ ਕੱਲੇ ਫੁੱਲ ਨੂੰ ਸਲਾਉਂਦੇ, ਕਹਿੰਦੇ ਆਹ ਵੀ ਫੁੱਲ ਬੜਾ ਸੋਹਣਾ, ਆਹ ਫੁੱਲ ਵੀ ਬੜਾ ਸੁੰਦਰ ਹੈ। ਏਦਾਂ ਸਤਿਗੁਰੂ ਜੀ ਬਚਨ ਕਰਦੇ ਜਾ ਰਹੇ ਨੇ।
ਇਸ ਕੋ ਟੌਰ ਉਚੇਰੇ ਨਿਕਸਿਓ।
ਮਹਾਰਾਜ ਕਹਿੰਦੇ ਆਹ ਬੂਟਾ ਬੜਾ ਉੱਚਾ ਨਿਕਲਿਆ, ਆਹ ਬੜਾ ਟੀਸ਼ੀ ਕੱਢ ਕੇ ਉੱਚਾ ਬੂਟਾ ਪੈਦਾ ਹੋਇਆ, ਕਹਿੰਦੇ ਆਹ ਬੂਟੇ ਜ਼ਿਆਦਾ ਵਧੀਆ ਨੇ।
ਇਸ ਕੋ ਸੁੰਦਰ ਬਰਨ ਵਿਸਾਲਾ।
ਆਹ ਵੇਖੋ ਆਹ ਫੁੱਲ ਦਾ ਰੰਗ ਕਿੰਨਾ ਸੋਹਣਾ, ਬੜਾ ਅਲੋਕਕ ਜਿਹਾ ਰੰਗ ਹੈ। ਏਦਾਂ ਕੱਲੇ ਕੱਲੇ ਫੁੱਲਾਂ ਦੇ ਰੰਗ ਵੀ ਵੇਖਦੇ, ਕਹਿੰਦੇ ਆਹ ਰੰਗ ਬੜਾ ਸੁੰਦਰ ਹੈ।
ਇਹ ਆਛੋ ਸੋ ਹੈ ਵਿੱਚ ਮਾਲਾ।
ਕਹਿੰਦੇ ਆਹ ਜਿਹੜਾ ਫੁੱਲ ਹੈ, ਜੇ ਇਹਨਾਂ ਫੁੱਲਾਂ ਦੀ ਮਾਲਾ ਬਣਾਈ ਜਾਏ ਤੇ ਬੜੇ ਸੋਹਣੇ ਲੱਗਣ, ਇਹ ਫੁੱਲਾਂ ਦੀ ਮਾਲਾ ਬੜੀ ਸੁੰਦਰ ਲੱਗੇ।
ਚਾਰ ਪੰਖੁਰੀ ਇਸ ਕੀ ਸੋਹਤ।
ਕਹਿੰਦੇ ਵੇਖੋ ਇਹਦੀਆਂ ਪੰਖੜੀਆਂ ਕਿੰਨੀਆਂ ਸੋਹਣੀਆਂ ਨੇ, ਫੁੱਲ ਦੀਆਂ ਕਿੰਨੀਆਂ ਕੂਲੀਆਂ ਜੀਆਂ, ਨਰਮ ਜੀਆਂ ਫੁੱਲ ਦੀਆਂ ਕੁੰਬਲਾਂ ਹਨ।
ਆਕ੍ਰਿਤ ਮਹਾਬਨੀ ਮਨ ਮੋਹਤ।
ਵੇਖੋ ਕਿੰਨੇ ਸੋਹਣੇ ਚੌੜੇ ਫੁੱਲ ਨੇ, ਆਹ ਕਿੰਨਾ ਚੌੜਾ ਫੁੱਲ ਹੈ।
ਸ੍ਰੀ ਹਰਿ ਰਾਏ ਸੋ ਕਛੁਕ ਪਿਛੇਰੇ।
ਏਦਾਂ ਸਤਿਗੁਰੂ ਜੀ ਨਾ ਫੁੱਲਾਂ ਵੱਲ ਵੇਖੀ ਜਾਂਦੇ, ਇੱਕ ਇੱਕ ਫੁੱਲ ਨੂੰ ਵੇਖਦੇ ਤੇ ਉਹਨਾਂ ਦੀ ਸ਼ਲਾਘਾ ਕਰਦੇ। ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ, ਉਹ ਦਾਦਾ ਜੀ ਦੇ ਨਾਲ ਹੀ ਰਹਿੰਦੇ ਸਨ ਤੇ ਅੱਜ ਕਿਤੇ ਉਹ ਪਿੱਛੇ ਰਹਿ ਗਏ। ਛੇਵੇਂ ਪਾਤਸ਼ਾਹ ਜੀ ਪਹਿਲਾਂ ਬਾਗ ਵਿੱਚ ਆ ਗਏ, ਪਿੱਛੋਂ ਉਹਨਾਂ ਨੇ ਪੁੱਛਿਆ ਕਿ ਗੁਰਦੇਵ ਜੀ ਕਿੱਥੇ ਨੇ। ਸੱਤਵੇਂ ਪਾਤਸ਼ਾਹ ਦੀ ਉਮਰ ਤਕਰੀਬਨ ਇਸ ਵੇਲੇ ਇੱਥੇ 10 ਕੁ ਵਰਸ, 10-11 ਸਾਲ ਦੀ ਹੋਵੇ। ਜਦੋਂ ਉਹਨਾਂ ਦੇ ਪਿਤਾ ਬਾਬਾ ਗੁਰਦਿੱਤਾ ਜੀ ਸੱਚਖੰਡ ਗਏ ਉਦੋਂ ਸੱਤਵੇਂ ਪਾਤਸ਼ਾਹ ਜੀ ਦੀ ਉਮਰ ਤਕਰੀਬਨ 9 ਸਾਲ ਦੀ ਸੀ। ਉਹ 10-11 ਸਾਲ ਦੀ ਆਯੂ ਹੋਵੇਗੀ ਮਹਾਰਾਜ ਸੱਤਵੇਂ ਪਾਤਸ਼ਾਹ ਦੀ। ਹਰ ਵੇਲੇ ਦਾਦਾ ਗੁਰੂ ਦੀ ਸੰਗਤ 'ਚ ਹੀ ਰਹਿੰਦੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਉਹ ਤਾਂ ਗਏ ਨੇ ਬਾਗ ਵਿੱਚ ਤੇ ਪਿੱਛੇ ਕਾਹਲੀ ਨਾਲ ਚੱਲ ਕੇ ਜਾਣ ਲੱਗੇ।
ਹੁਤੇ ਤੁਰੰਗ ਪੰਥ ਕੇ ਨੇੜੇ।
ਰਾਹ ਦੇ ਨੇੜੇ ਹੀ ਘੋੜੇ ਸਨ।
ਰੁਕਿਓ ਪੌਰ ਉਪਬਨ ਕੋ ਤਵੈ।
ਇਤਨਾ ਘੋੜਿਆਂ ਨਾਲ ਨਾ ਦਰਵਾਜ਼ਾ ਰੁਕਿਆ ਹੋਇਆ ਸੀ, ਜਿਹੜਾ ਬਾਗ ਦਾ ਦਰਵਾਜ਼ਾ ਹੁੰਦਾ ਨਾ, ਉਹ ਘੋੜੇ ਮਹਾਰਾਜ ਦੀ ਜਿਹੜੇ ਉੱਥੇ ਛੱਡ ਕੇ ਗਏ ਤੇ ਉਹਨਾਂ ਨਾਲ ਉਹ ਦਰਵਾਜ਼ਾ ਰੁਕਿਆ ਹੋਇਆ ਸੀ।
ਕਹਿ ਕਰ ਕੀਨੇ ਵਰਜਨ ਸਬੈ।
ਇੱਕ ਵਾਰੀ ਸਾਰਿਆਂ ਨੂੰ ਉੱਥੇ ਵਰਜ ਦਿੱਤਾ, ਰੋਕ ਦਿੱਤਾ।
ਸਗਰੇ ਮਗਤੇ ਦੂਰ ਹਟਾਏ।
ਕਹਿੰਦੇ ਉਹ ਸਾਰਿਆਂ ਨੂੰ ਪਾਸੇ ਕੀਤਾ ਘੋੜਿਆਂ ਨੂੰ।
ਸਬੈ ਪ੍ਰਵੇਸ਼ਨ ਕੋ ਚੱਲ ਆਏ।
ਫਿਰ ਉਹਦੇ ਵਿੱਚ ਪ੍ਰਵੇਸ਼ ਹੋਣ ਦਾ ਰਸਤਾ ਮਿਲਿਆ।
ਅਲਪ ਬੈਸ ਮਹਿ ਲਖ ਕਰ ਸਾਰੇ।
ਸੱਤਵੇਂ ਪਾਤਸ਼ਾਹ ਜੀ ਦੀ ਛੋਟੀ ਆਯੂ ਸੀ, ਛੋਟੀ ਉਮਰਾਂ ਜਾਣ ਕਰਕੇ
ਲਰਹਿ ਨਾ ਹੈ ਇਤ ਉਤ ਹੈ ਨਿਵਾਰੇ।
ਘੋੜੇ ਸੱਜੇ ਖੱਬੇ ਕਰ ਦਿੱਤੇ ਵੀ ਕਿਤੇ ਘੋੜੇ ਲੜ ਕੇ ਨਾ, ਕਿਉਂਕਿ ਸੱਤਵੇਂ ਪਾਤਸ਼ਾਹ ਬਾਲ ਰੂਪ ਵਿੱਚ ਸਨ। ਤੋ ਸੇਵਾਦਾਰਾਂ ਨੇ ਵੇਖਿਆ ਵੀ ਘੋੜੇ ਇਕੱਠੇ ਕਿਤੇ ਲੜ ਨਾ ਪੈਣ, ਤੇ ਮਹਾਰਾਜ ਸੱਤਵੇਂ ਪਾਤਸ਼ਾਹ ਨੇ ਲੰਘਣਾ, ਕੋਈ ਸੱਟ ਫੇਟ ਨਾ ਮਾਰਨ। ਘੋੜੇ ਜੋ ਹੋਏ ਨਰ ਨੇ, ਉਹ ਕੋਈ ਲੱਤ ਮਾਰ ਦੇਣ, ਪਛਾੜੀ ਮਾਰ ਦੇਣ, ਇਸ ਕਰਕੇ ਘੋੜਿਆਂ ਸਾਰਿਆਂ ਨੂੰ ਸੱਜੇ ਖੱਬੇ ਕਰ ਦਿੱਤਾ ਸੇਵਾਦਾਰਾਂ ਨੇ, ਰਾਹ ਖਾਲੀ ਕਰ ਦਿੱਤਾ। ਛੇਵੇਂ ਪਾਤਸ਼ਾਹ ਅੱਗੇ ਬਾਗ ਵਿੱਚ ਕਾਫੀ ਅੱਗੇ ਲੰਘ ਗਏ ਸੀ, ਸੱਤਵੇਂ ਪਾਤਸ਼ਾਹ ਪਿੱਛੋਂ ਕਾਹਲੀ ਨਾਲ ਜਾਣ ਲੱਗੇ।
ਦਾਸ ਜਿਨ ਹੋ ਕੇ ਸੰਗ।
ਸੱਤਵੇਂ ਪਾਤਸ਼ਾਹ ਦੇ ਨਾਲ ਹਰ ਵੇਲੇ ਸੇਵਾਦਾਰ महाराज जी दे पैरे विच रहिंदे सन ओ नाल हन
हुते अरोहन बली तो रंग
ओ भी बड़े बली घोड़िया ते सवार सन
या ते सब कहो दए हटाए
इस करके जेडे पहले घोड़े महाराज जी दे आए हुए सी ओथो हटा दते
उतरे आप तब है हर राय
फिर महाराज गुरु हर राय साहब जी अपने घोड़े तो उतरे
शत पालन को सूखम जामा
महाराज सतमे पातशाह जी जेड़ा चोला पाउंदे सी ना शरीर ते तकरीबन ओदियां 101 कलियां हुंदियां सी वड्डा चोला बहुत वड्डा जामा सतगुरु जी अपने तन ते पहनदे सन
नित प्रत पहरे हैं बहु अभिराम
बड़ा सुंदर नेता प्रति सतगुरु जी वड्डा चोला सतमे पातशाह तन ते धारदे ने
सुंदर परयो सिकंद दो कूल
चोला बड़ा सोहना पाया ते मोढे दे उत्ते सतमे पातशाह ने ना एक दुपट्टा जिवें आ हजूरिया आपां रख लैने आ एदा बड़ा कीमती दकूल दुशाला महाराज जी ने अपने एक मोढे ते रखिया होया
मनहो मृदुलता को तन मूल
शरीर सतगुरु जी दा बड़ा मृदुल कोमल है एदा जापदा भी पूरे विश्व भर दी जेड़ी मृदुलता कोमलता है उस कोमलता दा मूल जड़ धन गुरु हर राय साहब सतमे पातशाह
मिलै पिता मां के संग जाई
अपने दादा जी नु अगे जाके मिलना चाहुंदे ने
या ते चाल चलत चपलाई
इस करके सतमे पातशाह ना काली काली कदम पुट दे अपने काली काली तुर दे हन
वायु बेग चलन ते परस्यो
हवा भी थोड़ी तेज चलदी सी जदो हवा चलदी होवे ते तुरदे होइए चोला ज्यादा उडदा ते चोला भी महाराज जी दा वड्डा सी तकरीबन 100 कलियां वाला चोला सी वड्डा जामा तो हवा दे नाल ते तेज तुरन करके सतगुरां दा चोला उड़दा है
छत पालन जामे को सरस्यो
महाराज जी दा ओ 100 कलियां वाला चोला खिंडिया
पसर्यो कनो छिप्र चल जाही
महाराज काली काली तुरे जांदे ते चोला आले दुआले एदा हवा नाल फैलिया होया
सुंदर फूल हुतो मग माही
रस्ते विच ना एक बड़ा सोहना फुल खिड़िया होया जिनू महाराज जी वेख के गए सी गुरु हरगोबिंद साहब ओ फुल खिड़िया होया ना ते वेख के छेवे पातशाह उथे रुक गए सी कहिंदे आह लीला कर रहे सी महाराज गरीब नवाज पातशाह ने गुरु हर राय साहब नाल खेड वरतानी सी ते ओ फुल कोल खलो के ना गुरु हरगोबिंद साहब कहिंदे बड़ा सोहना फुल खिड़िया चौड़ा फुल है बड़ा सुंदर है ओ उपमा करके लंघे सी महाराज उथों छेवे पातशाह उसे फुल दे कोलो जदो सतमे पातशाह जी लंघन लगे
सो जामे लग अटकत टूटा
फुल महाराज जी दे चोले नाल अटकया ते अड़के टुट के जमीन ते डिग पिया डॉक्टर भाई वीर सिंह जी ने एक फुल गुलाब दी कविता लिखी है कविता दा नाम है गुलाब दा फुल कोई बंदा फुल दे कोल खड़ा मन है ओदा भी इनू तोड़ा वो तोड़न लगा हाथ बधा के ते फुल ओनू अगों रोकदा वो कल्पना है कवि दी कि फुल अगों कहिंदा भी ना तोड़ी फुल ना तोड़ी अक्सर तुसी बगीचियां विच लिखिया होया पढ़ोगे फुल ना तोड़ो ओ फुल कह रहा अगों भाई वीर सिंह नू भाई वीर सिंह जी ओ फुल दी जेड़ी अंदर दी वेदन है तोड़न वाले नू प्रगट करके कह रहे ने ओदे विच सिद्धांत भी है कली फुल दी गल नहीं है दरअसल ओदे नाल सिद्धांत देना सी जेड़ियां चीजां अपने तुरे नालों मूल नालों टुट जांदियां ने ओ खत्म हो जांदियां ए गल समझानी सी भाई वीर सिंह जी ने उदाहरण उन्होंने फुल दी लै ली ओ गुलाब दा फुल कहिंदा डाली नालों तोड़ना सानू असा हट महक दी लाई डाली नालों तोड़ना सानू असा हट महक दी लाई ਸੋ ਗਾਹਕ ਜੇ ਆ ਕੇ ਸੁੰਘੇ ਖਾਲੀ ਕੋਈ ਨਾ ਜਾਈ। ਜੇ ਤੂੰ ਇੱਕ ਤੋੜ ਕੇ ਲੈ ਗਿਓ ਇੱਕ ਤੇਰੇ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਲਕ ਦਾ ਮੇਲਾ ਰੂਪ ਮਹਿਕ ਨਸ ਜਾਈ। ਕਹਿੰਦਾ ਮੈਨੂੰ ਨਾ ਤੋੜੀ ਉਹ ਡਾਲੀ ਨਾਲੋਂ ਨਾ ਤੋੜੀ, ਮੈਂ ਦੁਕਾਨ ਖੋਲੀ ਹੋਈ ਹੈ ਖੁਸ਼ਬੂ ਦੀ, ਇਹ ਮੇਰੀ ਦੁਕਾਨ ਹੈ। ਜਿਹੜਾ ਤੈਨੂੰ ਇਹ ਮੇਰਾ ਬਾਹਰਲਾ ਰੂਪ ਦਿਸਦਾ, ਇਹ ਮੇਰੀ ਦੁਕਾਨ ਹੈ ਖੁਸ਼ਬੂ ਦੀ, ਮੈਂ ਖੁਸ਼ਬੂ ਦਿੰਦਾ ਦੁਕਾਨ ਚੋਂ। ਜੇ ਸੌ ਬੰਦਾ ਵੀ ਆ ਕੇ ਸੁੰਘੇ ਮੈਂ ਕਿਸੇ ਨੂੰ ਖਾਲੀ ਨਹੀਂ ਜਾਣ ਦਿੰਦਾ, ਸੌ ਦੇ ਸੌ ਬੰਦਿਆਂ ਨੂੰ ਮਹਿਕ ਦਿੰਦਾ, ਹਜ਼ਾਰ ਆ ਕੇ ਸੁੰਘੇ ਹਜ਼ਾਰਾਂ ਨੂੰ ਮਹਿਕ ਦੇ ਕੇ ਤੋਰਦਾ। ਮੇਰੀ ਇਸ ਦੁਕਾਨ ਤੋਂ ਮੈਂ ਕਿਸੇ ਨੂੰ ਖਾਲੀ ਨਹੀਂ ਜਾਣ ਦਿੰਦਾ। ਤੇ ਜੇ ਤੂੰ ਕੱਲਾ ਤੋੜ ਕੇ ਲੈ ਗਿਆ, ਤੂੰ ਤੋੜ ਕੇ ਲਾ ਲੇਗਾ ਆਪਣੀ ਐਚਕਨ ਦੀ ਜੇਬ ਚ, ਕੁਝ ਕੁ ਸਮੇਂ ਲਈ ਮੈਂ ਤਾਂ ਦਿਸਾਂਗਾ ਚੰਗਾ ਸੋਹਣਾ, ਪਰ ਜ਼ਿਆਦੇ ਸਮੇਂ ਲਈ ਨਹੀਂ, ਪਲਕ ਝਲਕ ਦੇ ਸਮੇਂ ਤੋਂ ਬਾਅਦ ਨਾ ਮੇਰਾ ਰੂਪ ਰਹਿਣਾ, ਨਾ ਮੇਰੀ ਮਹਿਕ ਰਹਿਣੀ ਹੈ, ਨਾ ਸੁਗੰਧੀ ਰਹਿਣੀ, ਤੇ ਮੈਂ ਖਤਮ ਹੋ ਜਾਣਾ। ਇਸ ਕਰਕੇ ਮੈਨੂੰ ਆਪਣੇ ਮੂਲ ਨਾਲ, ਆਪਣੇ ਅਸਲੇ ਨਾਲ ਜੁੜਿਆ ਰਹਿਣ ਦੇ। ਇਹ ਸੀ ਗੁਲਾਬ ਦੀ ਕਵਿਤਾ। ਅਸਲ ਵਿੱਚ ਇਹਦਾ ਸਿਧਾਂਤ ਇਹ ਸੀ ਕਿ ਆਪਣੇ ਮੂਲ ਨਾਲ ਜੁੜਿਆ ਹੀ ਸਾਡੇ ਅੰਦਰ ਸ਼ੁਭ ਗੁਣਾਂ ਦੀ ਸੁਗੰਧੀ ਪੈਦਾ ਹੁੰਦੀ ਹੈ। ਜੇ ਮੂਲ ਨਾਲ ਉਹ ਟੁੱਟ ਗਏ ਤੇ ਫਿਰ ਖਤਮ ਹੋ ਜਾਂਦੇ। ਮੂਲ ਨਾਲ ਤਾਂ ਜੁੜ ਕੇ ਰਹਿਣਾ ਪਵੇਗਾ। ਪੂਰੇ ਬ੍ਰਹਿਮੰਡ ਭਰ ਵਿੱਚ, ਵਿਦੇਸ਼ਾਂ ਵਿੱਚ ਵੀ ਜਿਹੜੇ ਗੁਰਸਿੱਖ ਰਹਿੰਦੇ ਹੈ, ਉਹਨਾਂ ਨੂੰ ਆਪਣੇ ਮੂਲ ਨਾਲ ਜੁੜ ਕੇ ਰਹਿਣਾ ਪਵੇਗਾ। ਜੇ ਮੂਲ ਨਾਲੋਂ ਟੁੱਟ ਜਾਣਗੇ ਤੇ ਫਿਰ ਕੁਝ ਸਮੇਂ ਬਾਅਦ, ਇੱਕ ਦੋ ਪੀੜ੍ਹੀਆਂ, ਤੀਜੀ ਪੀੜ੍ਹੀ ਤਾਈਂ ਸਮਾਪਤ ਹੋ ਜਾਏਗੀ ਗੱਲ। ਤੋ ਮੂਲ ਆਪਣਾ ਸੰਭਾਲਣਾ, ਮੂਲ ਨਾਲ ਜੁੜਨਾ ਹੈ, ਮੂਲ ਨੂੰ ਤਿਆਗਣਾ ਨਹੀਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀਆਂ ਗੁੱਝੀਆਂ ਰਮਜਾਂ ਸਮਝਾਉਣੀਆਂ ਸਨ। ਕਹਿੰਦੇ ਜਦੋਂ ਸਤਵੇਂ ਪਾਤਸ਼ਾਹ ਜੀ ਉੱਥੋਂ ਗੁਜਰੇ, ਗੁਰਦੇਵ ਦੇ ਚੋਲੇ ਨਾਲ ਅਟਕ ਕੇ ਉਹ ਫੁੱਲ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ।
ਐਂਚਨ ਕਰੇ ਸ਼ਾਂਕ ਤੇ ਛੂਟਾ,
ਚੋਲਾ ਅੜਿਆ ਨਾ ਇੱਕਦਮ, ਜਦੋਂ ਖਿੱਚਿਆ ਮਹਾਰਾਜ ਜੀ ਨੇ ਚੋਲਾ, ਅੱਗੇ ਤੁਰਦਿਆਂ ਖਿੱਚਿਆ ਗਿਆ ਤੇ ਖਿੱਚਦਿਆਂ ਹੀ ਉਹ ਫੁੱਲ ਟੁੱਟ ਗਿਆ।
ਟੂਟਿਓ ਪੁਸ਼ਪ ਰਹਿਓ ਤਹਿ ਪਰਿਓ,
ਫੁੱਲ ਟੁੱਟ ਕੇ ਉੱਥੇ ਹੀ ਬੂਟੇ ਦੇ ਨਾਲੋਂ ਥੱਲੇ ਜਿਹੜਾ ਰਸਤਾ ਸੀ ਲੰਘਣ ਵਾਲਾ, ਉੱਥੇ ਪਿਆ ਰਿਹਾ।
ਸ਼੍ਰੀ ਹਰਿ ਰਾਏ ਬੇਗ ਤਿਮ ਧਰਿਓ,
ਸਤਵੇਂ ਪਾਤਸ਼ਾਹ ਨੇ ਧਿਆਨ ਨਹੀਂ ਕੀਤਾ, ਪਿੱਛੇ ਵੇਖਿਆ ਨਹੀਂ, ਉਸੇ ਤਰ੍ਹਾਂ ਕਾਹਲੀ ਕਾਹਲੀ ਤੁਰੇ ਜਾਂਦੇ ਵੀ ਦਾਦਾ ਜੀ ਅੱਗੇ ਜਾ ਰਹੇ ਨੇ, ਗੁਰਦੇਵ ਜੀ ਉਹਨਾਂ ਨੂੰ ਛੇਤੀ ਨਾਲ ਜਾ ਕੇ ਮਿਲਾਂ।
ਮਿਲਨ ਪਿਤਾਮੇ ਕੋ ਚਿਤ ਚਾਹੀ,
ਕੇਵਲ ਆਪਣੇ ਗੁਰਦੇਵ ਨੂੰ, ਦਾਦਾ ਜੀ ਨੂੰ ਮਿਲਣ ਵਾਸਤੇ ਚਾਹਨਾ ਰੱਖ ਕੇ ਕਾਹਲੀ ਕਾਹਲੀ ਤੁਰੇ ਜਾਂਦੇ। ਮਹਾਰਾਜ ਸਤਵੇਂ ਪਾਤਸ਼ਾਹ ਨੇ ਨੀ ਵੇਖਿਆ ਕਿ ਫੁੱਲ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ।
ਕਹਾਂ ਰਹੇ ਜਬ ਲੱਗ ਕਹਿ ਨਾਹੀ,
ਕਹਿੰਦੇ ਵੇਖਦੇ ਵੀ ਕਿੱਥੇ ਚਲੇ ਗਏ ਸਤਿਗੁਰੂ ਜੀ। ਜਦ ਤੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਨਾ ਕਹਿਣ ਕਿ ਸ੍ਰੀ ਹਰਿ ਰਾਏ ਜੀ ਕਿੱਥੇ ਰਹੇ ਨੇ, ਕਿਉਂਕਿ ਪਿੱਛੇ ਰਹਿ ਗਏ ਸੀ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਕਿਤੇ ਪੁੱਛਣ ਨਾ ਵੀ ਹਰਿ ਰਾਏ ਸਾਹਿਬ ਕਿੱਥੇ ਨੇ, ਉਹ ਕਿੱਥੇ ਰਹਿ ਗਏ ਨੇ। ਉਹਨਾਂ ਦੇ ਇਹ ਸ਼ਬਦ ਕਹਿਣ ਤੋਂ ਪਹਿਲਾਂ ਮੈਂ ਉਹਨਾਂ ਤੱਕ ਪਹੁੰਚ ਜਾਵਾਂ, ਇਹ ਸੀ ਸਤਵੇਂ ਪਾਤਸ਼ਾਹ ਦੀ ਕਾਂਖਾ, ਕਿਉਂਕਿ ਨਾਲ ਰਹਿੰਦੇ ਸੀ। ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਪੁੱਛਣ ਵੀ ਕਿੱਥੇ ਨੇ ਹਰਿ ਰਾਏ ਸਾਹਿਬ, ਜਦੋਂ ਉਹ ਪੁੱਛਣ, ਉਹਨਾਂ ਦੇ ਪੁੱਛਣ ਤੋਂ ਪਹਿਲਾਂ ਮੈਂ ਉਹਨਾਂ ਦੇ ਕੋਲ ਖੜਾ ਹਾਂ। ਇਹ ਤਾਂਘ ਰੱਖ ਕੇ ਗੁਰੂ ਹਰਿ ਰਾਏ ਸਾਹਿਬ ਜੀ ਛੇਵੇਂ ਪਾਤਸ਼ਾਹ ਵੱਲ ਵਧ ਰਹੇ ਨੇ।
ਸੰਗ ਦਾਸ ਤਿਮ ਗਮਨਤ ਗਏ,
ਨਾਲ ਸੇਵਾਦਾਰ ਦਾਸ ਵੀ ਜਾ ਰਹੇ ਨੇ।
ਸਤਿਗੁਰ ਨਿਕਟ ਪਹੁੰਚਤ ਭਏ,
ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੋਲ ਪਹੁੰਚ ਗਏ।
ਸਨੇ ਸਨੇ ਫਿਰ ਉਪਬਨ ਸੈਲ,
ਫਿਰ ਸਹਿਜੇ ਸਹਿਜੇ ਬਾਗ ਦੇ ਵਿੱਚ ਮਹਾਰਾਜ ਜੀ ਨਾਲ ਵਿਚਰਨ ਲੱਗੇ।
ਸ੍ਰੀ ਹਰਗੋਬਿੰਦ ਸਿੱਖ ਬਹੁ ਗੈਲ,
ਗੁਰੂ ਹਰਗੋਬਿੰਦ ਸਾਹਿਬ ਤੇ ਉਹਨਾਂ ਦੇ ਬਹੁਤ ਸਾਰੇ ਪਿਆਰਿਆਂ ਨਿੰਨ ਸੇਵਕ ਸਿੱਖ ਉਹ ਸਤਿਗੁਰੂ ਜੀ ਦੇ ਨਾਲ ਨਾਲ ਹੀ ਉੱਥੇ ਵਿਚਰ ਰਹੇ ਨੇ। ਗੁਰਦੇਵ ਜੀ ਨੇ ਬਾਗ ਦੇ ਵਿੱਚ ਹੀ ਇੱਕ ਥੜਾ ਬਣਿਆ ਹੋਇਆ ਸੀ ਬੜਾ ਸੁੰਦਰ, ਉਹਦੇ ਤੇ ਬੈਠ ਕੇ ਕੁਝ ਸਮੇਂ ਲਈ ਦੀਵਾਨ ਸਜਾਇਆ, ਬਚਨ ਬਿਲਾਸ ਹੋ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬਨ ਬਾਜ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ दल पंजन गोर सूरमा दल पंजन गोर सूरमा
दल पंजन गोर सूरमा दल पंजन गोर सूरमा
वड जोदा बहु परे उपकारी वड जोदा बहु परे उपकारी
वड जोदा बहु परे उपकारी
वड जोदा बहु परे उपकारी वड जोदा बहु परे उपकारी
वड जोदा बहु परे उपकारी वड जोदा बहु परे उपकारी
वाहिगुरु वाहे गुरु वाहिगुरु वाहे गुरु
वाहे गुरु वाहे गुरु
वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
हे अच्युत हे पार ब्रह्म
अविनाशी अघनाश
हे पूरन हे सर्वम
दुख पंजन गुण तास
हे संगी हे निरंकार
हे निर्गुण सब टेक
हे गोविंद हे गुण निधान
जाके सदा विवेक
पर हर हरे
हैं पी होवन हार
हे संत कै सदा संग
धाराया धार
ठाकुर हों दास रो
निर्गुण गुण नहीं कोए
नानक दीजा नाम दान
रखो ही ऐ परोए
आए प्रभ शरणागति
कृपा निध दयाल
एक अखर हर मन बस्त
नानक होत निहार
गुरु नाम जहाज है
चढ़े सो उतरे पार
जो शरदा कर से बंदे
गुर पार उतारन हार
गुरु नाम जहाज है
चढ़े सो उतरे पार
जो शरदा कर से बंदे
गुर पार उतारन हार
वाहे गुरु जी का खालसा वाहे गुरु जी की फतेह।